ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਗੁਰੂ ਸਵਾਰੇ ਸਤ ਸੰਗੀ ਜਨੋ, ਇਸ ਵਾਰ ਇਸ ਅਸਥਾਨ ਤੇ ਬੈਰਾੜੀ ਰਾਗ ਦੇ ਜੋ ਸੱਤ ਅੰਮ੍ਰਿਤ ਬਚਨ ਨੇ ਇਹਨਾਂ ਨੂੰ ਆਧਾਰ ਬਣਾ ਕੇ ਰੋਜ਼ਾਨਾ ਸ਼ਾਮ ਦੇ ਦੀਵਾਨ ਵਿੱਚ ਇੱਕ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਅੱਜ ਇਸ ਅੰਮ੍ਰਿਤ ਬਚਨ ਵਿੱਚ ਚੌਥੇ ਗੁਰਦੇਵ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਭੂ ਚਰਨਾਂ ਵਿੱਚ ਆਭੇਦ ਹੋਈ ਉਸ ਪਾਵਨ ਪਵਿੱਤਰ ਸ਼ਖਸੀਅਤ ਦੇ ਜੀਵਨ ਸੰਬੰਧ ਵਿੱਚ ਸਾਨੂੰ ਉਪਦੇਸ਼ ਦਿੰਦਿਆਂ ਸਮਝਾਇਆ ਕਿ ਪਰਮਾਤਮਾ ਦਾ ਸੇਵਕ, ਪਰਮਾਤਮਾ ਦਾ ਸਿਮਰਨ, ਪ੍ਰਭੂ ਦੇ ਗੁਣ ਗਾਇਨ ਕਰਦਾ ਹੈ, ਉੱਥੇ ਅਕਾਰਨ ਹੀ ਕੁਛ ਲੋਕ ਅੰਦਰ ਦੇ ਕੀਨੇ ਕਰਕੇ, ਸਾੜੇ ਕਰਕੇ ਉਸ ਪ੍ਰਭੂ ਦੇ ਸੇਵਕ ਦੀ ਭਗਤੀ ਸਿਮਰਨ ਜੋ ਉਹਨਾਂ ਨੂੰ ਭਾਉਂਦਾ ਨਹੀਂ, ਉਸ ਦੇ ਵਿਰੋਧ ਵਿੱਚ ਨਿੰਦਕ ਬਣ ਕੇ ਨਿੰਦਿਆ ਕਰਦੇ। ਪਰ परमात्मा का सेवक सब कुछ सुनी जा रहा है पर अपनी धुन का पक्का अपनी इरादे का दृढ़ ते अपनी मंजिल नू समर्पित वह परमात्मा की भगती विच दिन रात गुड़ौंद रहिंदा है। जेकर कोई उन्हूं जा के दसे कि यह लोग आप जी के विरोध विच ने ओ अगे मंद शब्द कहन दी थां इको गल कहिंदे ने परमेश्वर तुसी आप ही तो बुलांदे हो ते इंसान ओना कुछ ही बोलता है जिन्नी कुछ सोच तुसी देंदे। आओ इस अमोलक बचन नू गुरु बख्शिश नाल आपां विचार सकी। आप जितने गुरु चरणा विच हाजर हो आसीस बख्शो और प्यार अदब दे नाल उचारण करो जी सतनाम श्री वाहे गुरु जी। करो बख्शिश कोई भी रसना वाणी ना रखे उचारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी के अनुसार जितने भी परमात्मा की भगती करने वाले महापुरख भगत जन संत जन दंभ विदारक ते सच दा आवाज़ा बुलंद करने वाले खोए ने वक्त दे लोकां ने बहुतात विच उन्हां दी निंदिया भी रच के कीती पर वो निंदिया तो घबराए नहीं। इत्थे आरंभ विच एक अर्ज जरूर करांगा जितने भी परमार्थ नूं कमाण वालियां पवित्र आत्मावां ने उन्हां लई गुरमत ने कुछ बहुत ही सन्मान योग शब्द वरते जिमें अज शब्द आया खार जन। एक शब्द असी पढ़ने हैं संत, एक शब्द पढ़ने हैं गुरमुख साध महापुरख भगत आदक। ये जिन्ने भी शब्द ने ਇਹ ਜਿਸ ਪਵਿੱਤਰ ਆਤਮਾ ਨਾਲ ਜੁੜੇ ਨਾ ਜਿਸ ਨੇ ਅੰਤਰ ਆਤਮੇ ਆਪਣੇ ਜੀਵਨ ਨੂੰ ਕਮਾਇਆ ਉਸ ਦੀ ਮੰਜ਼ਿਲ ਕਹਿ ਕੇ ਇਸ ਜਨਮ ਵਿੱਚ ਜਿਉਂਦੇ ਜੀ ਆਪਣੇ ਮਾਲਕ ਦੇ ਵਿੱਚ ਅਭੇਦ ਹੋ ਜਾਣ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਸ਼ਬਦ ਵਰਤਨੇ ਹਾਂ ਸੇਵਕ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸੇਵਕ ਦੀ ਅਖੀਰਲੀ ਮੰਜ਼ਿਲ ਇਹ ਵੇ ਕਿ ਰਹਿੰਦਾ ਪੰਜ ਤੱਤਾਂ ਦੇ ਚੋਲੇ ਵਿੱਚ ਹੈ ਪਰ ਹੈ ਉਹ ਆਪਣੇ ਸਵਾਮੀ ਵਿੱਚ ਅਭੇਦ। ਤੇ ਅਭੇਦ ਇਸ ਤਰ੍ਹਾਂ ਹੈ ਕਿ ਜਿਵੇਂ ਦਰਿਆ ਜਾਂ ਸਮੁੰਦਰ ਦਾ ਪਾਣੀ ਤੇ ਉਹਦੇ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਹੈ ਉਹ ਮਾਲਕ ਵਿੱਚ ਅਭੇਦ। ਅੰਮ੍ਰਿਤ ਬਚਨ ਨੇ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲਲੈ ਸਲਲ ਸਮਾਹਿੰਦਾ। ਜਿਵੇਂ ਪਾਣੀ ਦੀਆਂ ਤਰੰਗਾਂ ਉੱਠਦੀਆਂ ਨੇ ਪਰ ਉਹਨਾਂ ਨੂੰ ਪਾਣੀ ਤੋਂ ਵੱਖ ਨਹੀਂ ਆਪਾਂ ਕਹਿ ਸਕਾਂਗੇ, ਉਹ ਅਭੇਦ ਨੇ ਪਾਣੀ ਦਾ ਰੂਪ ਨੇ। ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ ਕਈ ਵਾਰੀ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਕਿ ਇਹ ਪੰਜਾਂ ਤੱਤਾਂ ਦੇ ਚੋਲੇ ਵਿੱਚ ਵਿਚਰਨ ਵਾਲਾ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਕਿਤੇ ਭੇਦ ਹੋਵੇਗਾ। ਗੁਰਮਤ ਅਨੁਸਾਰ ਪੰਜਾਂ ਤੱਤਾਂ ਦੇ ਚੋਲੇ ਵਿੱਚ ਰਹਿ ਕੇ ਵੀ ਪਰਮਾਤਮਾ ਦਾ ਸੇਵਕ ਪਰਮਾਤਮਾ ਵਿੱਚ ਅਭੇਦ ਹੈ। ਇੱਥੇ ਦੂਸਰਾ ਬਚਨ ਸੇਵਕ ਵੀ ਅਪਹਿਤ ਸੰਤ ਸ਼ਬਦ ਹੈ, ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਨੇ ਸਹੀ ਅਰਥਾਂ ਵਿੱਚ ਉਹ ਹੀ ਬੰਦਾ ਸਿਆਣਾ ਹੈ ਜਿਹਨੂੰ ਇਸ ਗੱਲ ਦੀ ਸੋਝੀ ਪਰਮਾਤਮਾ ਨੇ ਦੇ ਦਿੱਤੀ ਕਿ ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਰਵਿਦਾਸ ਭਣੇ ਭਗਤ ਰਵਿਦਾਸ ਇਹ ਸ਼ਬਦ ਕਹਿੰਦੇ ਨੇ, ਜੋ ਜਾਣੇ ਸੋ ਜਾਣ, ਕੌਣ ਸੰਤ ਅਨੰਤ ਹੈ ਅੰਤਰ ਨਾਹੀ। ਅਭੇਦਤਾ ਹੈ ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਨਹੀਂ। ਤੀਸਰਾ ਬਚਨ ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਕੋਈ ਨਹੀਂ, ਸੇਵਕ ਤੇ ਸਵਾਮੀ ਵਿੱਚ, ਸੰਤ ਤੇ ਅਨੰਤ ਵਿੱਚ, ਭਗਤ ਤੇ ਭਗਵੰਤ ਵਿੱਚ, ਪਰਮਾਤਮਾ ਵਿੱਚ। ਤੇ ਜਿਹੜੇ ਅਭੇਦ ਹੋਏ ਉਹਨਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਵੀ ਕਹੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਕਿ ਪ੍ਰਭੂ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ, ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ, ਜਿਵੇਂ ਇਹਨਾਂ ਵਿੱਚ ਕੋਈ ਅੰਤਰ ਨਹੀਂ, ਇਸੇ ਤਰ੍ਹਾਂ ਹੇ ਪ੍ਰਭੂ ਤੇਰੇ ਭਗਤ ਵਿੱਚ ਤੇ ਤੇਰੇ ਵਿੱਚ ਅੰਤਰ ਕੋਈ। ਇਹ ਭਗਤ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਤਜਰਬਾ, ਭਗਤ ਰਵਿਦਾਸ ਜੀ ਦਾ ਜੀਵਨ ਹੈ। ਇਸੇ ਤਰ੍ਹਾਂ ਜਿਹੜਾ ਜੀ ਸ਼ਬਦ ਆਇਆ ਹੈ ਖਾਰਜਾਂ, ਇਹ ਸ਼ਬਦ ਬਹੁਤ ਪਵਿੱਤਰ ਉੱਚਾ ਤੇ ਸੁੱਚਾ ਹੈ। ਤੇ ਆਪਾਂ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਹਰ ਜਨ ਜੋ ਕੁਝ ਆਪਣੀ ਰਸਨਾ ਤੋਂ ਕਹਿੰਦਾ ਹੈ ਪਰਿਪੂਰਨ ਪਰਮਾਤਮਾ ਉਸ ਦੀ ਹਰ ਗੱਲ ਨੂੰ ਸਵੀਕਾਰ ਕਰਦਾ ਹੈ। ਇੱਥੇ ਮੈਂ ਸਿਰਫ ਥੋੜ੍ਹਾ ਜਿਹਾ ਰੁਕ ਕੇ ਕੁਝ ਬੇਨਤੀਆਂ ਪਹਿਲਾਂ ਹਰ ਜਨ ਦੇ ਮੁਤਲਕ ਜੋ ਬਾਣੀ ਵਿੱਚ ਦੱਸਿਆ ਗਿਆ ਹੈ, ਕਿਉਂਕਿ ਅਸੀਂ ਤਾਂ ਸਿਰਫ ਕਥਾ ਕਰਨੇ ਹਾਂ, ਸ਼ਬਦਾਂ ਨੂੰ ਆਧਾਰ ਬਣਾ ਕੇ ਤੇ ਸ਼ਬਦ ਦੀ ਢਾਲ ਥੱਲੇ, ਸ਼ਬਦ ਦੀ ਛਾਂ ਥੱਲੇ। ਬਾਕੀ ਤਾਂ ਭਾਈ ਜਿਸ ਨੇ ਇਹ ਜੀਵਨ ਕਮਾਇਆ ਤੇ ਜਿਸ ਨੂੰ ਮਾਲਕ ਨੇ ਜੀਵਨ ਦੇ ਦਿੱਤਾ, ਜਿਹੜੀਆਂ ਘਾਲਣਾ ਉਹਨਾਂ ਘਾਲੀਆਂ ਨੇ ਉਹ ਹੀ ਇਸ ਜੀਵਨ ਨੂੰ ਜਾਣਦੇ। ਬਾਣੀ ਮੁਤਾਬਕ ਹਰ ਜਨ ਅਸਲ ਵਿੱਚ ਕੌਣ ਹੈ, ਕਿਉਂਕਿ ਅੱਜ ਸ਼ਬਦ ਗੁਰੂ ਰਾਮਦਾਸ ਦਾ ਕਿ ਹਰ ਜਨ ਪਰਮਾਤਮਾ ਦੇ ਗੁਣ ਗਾਉਂਦਾ ਤੇ ਲੋਕ ਉਹਦੀ ਰੱਜ ਕੇ ਨਿੰਦਿਆ ਵੀ ਕਰਦੇ ਨੇ, ਪਰ ਉਹ ਨਿੰਦਿਆ ਸੁਣਦੇ ਬਾਵਜੂਦ ਵੀ ਆਪਣੇ ਗੁਣ ਗਾਉਣ ਵਾਲੇ ਗੁਣ ਨੂੰ, ਭਗਤੀ ਵਾਲੇ ਗੁਣ ਨੂੰ ਕਦੀ ਉਹ ਤਿਆਗਣ ਨੂੰ ਤਿਆਰ ਨਹੀਂ। ਹਰ ਜਨ ਕੌਣ ਹੈ ਉਹ ਵੀ ਅਭੇਦ ਹੈ। ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨਾਂ ਦੀ ਰਚਨਾ ਵਿੱਚੋਂ ਕੋਈ ਸ਼ਲੋਕ ਨੇ, ਆਪ ਸਿਆਣੇ ਸੋਝਵਾਨ ਬੈਠੇ ਹੋ। ਕਬੀਰ ਸਾਹਿਬ ਜੀ ਹਰ ਜਨ ਦੀ ਅਭੇਦਤਾ ਦੀ ਬਾਤ ਕਰਦਿਆਂ ਕਹਿਣ ਲੱਗੇ, ਬਾਹਰਮੁਖੀ ਉਦਾਹਰਨਾਂ ਲੈ ਕੇ ਅਸੀਂ ਰਸਤੇ ਤੇ ਤੁਰਨੇ ਆ, ਸੜਕ ਤੇ ਤੁਰਨੇ। ਕਈ ਵਾਰੀ ਇੱਟ ਦਾ ਟੁਕੜਾ, ਇੱਟ ਦਾ ਰੋੜਾ ਸਾਡੇ ਸਾਹਮਣੇ ਆਉਂਦਾ ਹੈ ਤੇ ਲੋਕ ਪੈਰਾਂ ਨਾਲ ਠੋਕਰ ਮਾਰਦੇ ਨੇ, ਉਹ ਸੜਕ ਦੇ ਖੱਬੇ ਸੱਜੇ ਕਿਨਾਰੇ ਠੋਕਰਾਂ ਖਾ ਕੇ ਖੋਈ ਜਾ ਰਿਹਾ ਹੈ। ਕਹਿੰਦੇ ਨੇ ਮਨ ਨੇ ਕਿਹਾ ਆਹ ਰੋੜਾ ਠੋਕਰਾਂ ਖਾਂਦਾ ਹੈ, ਤੇ ਜੇ ਰੋੜੇ ਵਰਗੀਆਂ ਠੋਕਰਾਂ ਹਰ ਇੱਕ ਦੀਆਂ ਸਹਾਰ ਲਏ, ਰੋੜਾ ਬਣ ਜਾ ਬਸ, ਤੂੰ ਹਰ ਜਨ ਬਣ ਗਿਆ। ਪਰ ਕਹਿਣ ਲੱਗੇ ਨਹੀਂ, ਇਹ ਉਦਾਹਰਨ ਹਰ ਜਨ ਨਾਲ ਬਿਲਕੁਲ ਵੀ ਢੁਕੇਗੀ ਨਹੀਂ। ਕਿਉਂ? ਕਿਉਂਕਿ ਰੋੜਾ ਤਕੜੇ ਦੀ ਠੋਕਰ ਸਹਾਰਦਾ ਤੇ ਮਾੜੇ ਦੇ ਪੈਰ ਵਿੱਚੋਂ ਖੂਨ ਕੱਢ ਦਿੰਦਾ। ਨੰਗੇ ਪੈਰ ਕਿਸੇ ਨੂੰ ਰੋੜਾ ਵੱਜੇ, ਠੁੱਡਾ ਵੱਜੇ, ਉਹਦੇ ਪੈਰਾਂ ਵਿੱਚੋਂ ਖੂਨ ਨਿਕਲਦਾ। ਪਰ ਹਰ ਜਨ ਸਭ ਕੁਝ ਸਹਾਰ ਤਾਂ ਲੈਂਦਾ ਪਰ ਕਿਸੇ ਦੇ ਅੰਦਰ ਨੂੰ ਦੁੱਖ ਨਹੀਂ ਦਿੰਦਾ। ਕਹਿੰਦੇ ਰੋੜੇ ਵਰਗਾ ਨਹੀਂ ਤੇ ਮਿੱਟੀ ਵਰਗਾ ਸੀ। ਮਿੱਟੀ ਤਾਂ ਸਾਰਿਆਂ ਦੇ ਪੈਰਾਂ ਥੱਲੇ ਰਹਿੰਦੀ ਹੈ, ਕਿਸੇ ਨੂੰ ਠੋਕਰ ਨਹੀਂ ਮਾਰਦੀ। ਕਹਿਣ ਲੱਗੇ ਮਿੱਟੀ ਸਭ ਦੇ ਪੈਰਾਂ ਥੱਲੇ ਰਹਿੰਦੀ ਹੈ, ਪਰ ਇਹਨੂੰ ਉੱਠਣ ਦਾ ਵਕਤ ਨਹੀਂ ਮਿਲਿਆ। ਜਦੋਂ ਇਹਨੂੰ ਵਕਤ ਮਿਲੇ, ਥੋੜ੍ਹੀ ਜਿਹੀ ਹਵਾ ਚੱਲੇ, ਇਹ ਵੀ ਪੈਰਾਂ ਵਿੱਚੋਂ ਉੱਠ ਕੇ ਲੋਕਾਂ ਦੇ ਦਾਮਨ ਤੇ ਲੋਕਾਂ ਦੇ ਅੰਗ ਪ੍ਰਤਿਅੰਗ ਦਾਗੀ ਕਰਦੀ। ਵਕਤ ਨਹੀਂ ਮਿਲਿਆ ਉਹਨੂੰ ਉੱਠਣ ਦਾ, ਹਵਾ ਮਿਲੇ ਤੇ ਮਿੱਟੀ ਉੱਡਦੀ ਹੈ। ਕਹਿੰਦੇ ਨੇ ਪਰਮਾਤਮਾ ਦਾ ਸੇਵਕ ਮਜਬੂਰੀ ਵਸ ਨਿਮਰਤਾ ਨਹੀਂ ਕਿ ਜਿਸ ਦਿਨ ਉਹਦੇ ਕੋਲ ਤਾਕਤ ਆਵੇ ਤੇ ਨਿੰਦਿਆ ਕਰਨ ਵਾਲਿਆਂ ਉੱਪਰ ਉਹ ਦੋਸ਼, ਉਹਨਾਂ ਉੱਪਰ ਉਹ ਦੂਸ਼ਣਬਾਜ਼ੀ ਕਰੇ। ਨਹੀਂ, ਮਿੱਟੀ ਰਹਿੰਦੀ ਹੈ ਵਕਤੀ ਤੌਰ ਤੇ ਪੈਰਾਂ ਥੱਲੇ, ਪਰ ਵਕਤ ਮਿਲੇ ਉੱਡ ਕੇ ਦੋਸ਼ ਲਾਉਂਦੀ ਹੈ। ਪਰਮਾਤਮਾ ਦਾ ਸੇਵਕ ਐਸਾ ਨਹੀਂ। ਫਿਰ ਕਹਿਣ ਲੱਗੇ ਰੋੜਾ ਠੋਕਰ ਮਾਰਦਾ, ਮਿੱਟੀ ਦਾਗ ਲਾਉਂਦੀ ਹੈ, ਇਹ ਪਰਮਾਤਮਾ ਦਾ ਸੇਵਕ ਪਾਣੀ ਵਰਗਾ ਹੋਇਆ, ਪਾਣੀ ਨਿਵਾਨ ਨੂੰ ਤੁਰਦਾ, ਹਰ ਇੱਕ ਬਰਤਨ ਵਿੱਚ ਸਮਾ ਜਾਂਦਾ। ਬਰਤਨ ਟੇਢਾ ਮੇਢਾ ਹੋਵੇ ਉਹਦੇ ਵਿੱਚ ਵੀ ਪਾਣੀ ਸਮਾਉਂਦਾ, ਮਿੱਟੀ ਦਾ, ਲੋਹੇ ਦਾ, ਪਿੱਤਲ ਦਾ, ਤਾਂਬੇ ਦਾ, ਕੋਈ ਵੀ ਬਰਤਨ ਹੋਵੇ, ਸਾਰਿਆਂ ਰੰਗਾਂ ਵਿੱਚ ਰਲ ਜਾਂਦਾ। ਪਰ ਕਹਿੰਦੇ ਇਹਦੇ ਵਿੱਚ ਵੀ ਇੱਕ ਘਾਟ ਹੈ, ਅੱਗ ਦੀ ਸੰਗਤ ਮਿਲਦੀ ਹੈ ਤੇ ਉਬਾਲੇ ਬਾਂ ਮਾਰ ਕੇ ਉੱਡਦਾ, ਤੇ ਜੇ ਕਿਤੇ ਠੰਡ ਦੀ ਸੰਗਤ ਮਿਲਦੀ ਹੈ ਬਰਫ਼ ਦੀ ਤਰ੍ਹਾਂ ਬਰਫ਼ ਬਣ ਕੇ ਜੰਮ ਜਾਂਦਾ। ਪਰਮਾਤਮਾ ਦਾ ਸੇਵਕ ਆਪਣਾ ਸੁਭਾਵ ਚੁਗਿਰਦੇ ਨੂੰ ਵੇਖ ਕੇ ਕਦੀ ਤਿਆਗਦਾ ਨਹੀਂ, ਪਾਣੀ ਤਿਆਗ ਜਾਂਦਾ, ਜੰਮਦਾ, ਕਦੀ ਉਬਾਲੇ ਖਾਂਦਾ। ਫਿਰ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਿਹਾ ਵੀ ਸੇਵਕ ਕਿਹੋ ਜਿਹਾ, ਹਰ ਜਨ ਕਿਹੋ ਜਿਹਾ ਚਾਹੀਦਾ, ਕਿਉਂਕਿ ਅੱਜ ਜਿਹੜਾ ਸ਼ਬਦ ਨੂੰ ਥੋੜ੍ਹਾ ਜਿਹਾ ਟੇਕ ਕੇ ਅਸੀਂ ਆਮ ਤੌਰ 'ਤੇ ਨਿਰਾਸ਼ ਹੁੰਦੇ ਹਾਂ ਦੁਨੀਆਂ ਦੀਆਂ ਗੱਲਾਂ ਸੁਣ ਕੇ, ਅਤੇ ਬਸ ਬੇਨਤੀ ਕਰਨੀ ਹੈ ਆਪਣੀ ਮੰਜ਼ਿਲ ਵਿੱਚ ਆਪਣੀ ਧੁਨ ਵਿੱਚ ਮਸਤ ਹੋਇਆ ਬੰਦਾ ਤੁਰਿਆ ਜਾਏ ਅਤੇ ਉਹਦੇ ਉੱਪਰ ਨਿੰਦਿਆ ਦਾ ਕੋਈ ਅਸਰ ਨਹੀਂ। ਕਬੀਰ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਬੀਰ ਪਾਣੀ ਹੋਵਾ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਪਰਮਾਤਮਾ ਵਰਗਾ ਹਰੀ ਵਰਗਾ ਹਰ ਜਨ, ਇਸੇ ਨੂੰ ਹਜ਼ੂਰ ਨੇ, ਦਸ਼ਮੇਸ਼ ਪਿਤਾ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਖਰੀ ਤੇ ਖਰੀ ਜਨ ਇਹ ਦੋਨੋਂ ਇੱਕ ਨੇ। ਹੁਣ ਜਦੋਂ ਕਿਸੇ ਨੂੰ ਪਰਮਾਤਮਾ ਆਪਣੀ ਭਗਤੀ ਦੀ ਚੇਟਕ ਲਾਉਂਦਾ, ਉਹਦਾ ਚੁਗਿਰਦਾ ਕਈ ਵਾਰੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ, ਨਿੰਦਿਆ ਕਿੱਥੋਂ ਪੈਦਾ ਹੁੰਦੀ, ਇਕੱਲੇ ਭਗਤਾਂ ਦੀ ਨਹੀਂ, ਅਸੀਂ ਸਮਾਜ ਨੂੰ ਨੇੜੇ ਹੋ ਕੇ ਦੇਖੀਏ, ਇਹ ਨਿੰਦਿਆ ਦੀ ਬਿਰਤੀ ਦਾ ਜਨਮ ਹਮੇਸ਼ਾ ਈਰਖਾ ਵਿੱਚੋਂ ਹੁੰਦਾ। ਪਹਿਲਾਂ ਈਰਖਾ ਪੈਦਾ ਹੁੰਦੀ, ਈਰਖਾ ਹੀ ਨਿੰਦਿਆ ਨੂੰ ਜਨਮ ਦਿੰਦੀ ਹੈ, ਤੇ ਈਰਖਾ ਪੈਦਾ ਉਦੋਂ ਹੁੰਦੀ ਹੈ ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਿਸੇ ਬੰਦੇ ਨੂੰ ਆਪਣੇ ਤੋਂ ਅੱਗੇ ਵਧਦਿਆਂ ਦੇਖਦਾ, ਆਪਣੇ ਤੋਂ ਪਿੱਛੇ ਰਹਿ ਦੀ ਮੇਰਾ ਖਿਆਲ ਹੈ ਕੋਈ ਨਿੰਦਿਆ ਨਹੀਂ ਕਰਦਾ। ਅਧਿਕਤਰ ਜ਼ਿਆਦਾਤਰ ਜਿਹੜਾ ਇਨਸਾਨ ਕਿਸੇ ਵੀ ਖਿੱਤੇ ਵਿੱਚ ਕਿਸੇ ਵੀ ਕੰਮ ਵਿੱਚ ਅੱਗੇ ਨਿਕਲਦਾ ਹੋਵੇ, ਪਿੱਛੇ ਰਹਿੰਦਾ ਹੋਇਆ ਬੰਦਾ ਜਦੋਂ ਉਸ ਦਾ ਮੁਕਾਬਲਾ ਨਹੀਂ ਕਰਦਾ, ਉਹਦੇ ਵਿੱਚੋਂ ਈਰਖਾ ਪਨਪਦੀ ਏ, ਤੇ ਸੱਚ ਜਾਣੋ ਈਰਖਾ ਵਿੱਚੋਂ ਉਹ ਗੰਦੀ ਬਿਰਤੀ ਨਿਕਲਦੀ ਏ ਕਿ ਸਮਾਜ ਵਿੱਚ ਇਹਦੇ ਮਿਆਰ ਨੂੰ ਡੇਗਣ ਵਾਸਤੇ ਕਿਤਨਾ ਚੰਗਾ ਹੋਵੇ ਥਾਂ ਪੁਰ ਥਾਂ ਮੈਂ ਇਹਦੀ ਨਿੰਦਿਆ ਕਰਾਂ। ਇਹ ਤਿੰਨ ਕੁ ਗੱਲਾਂ, ਇਨਸਾਨ ਉਸਦਾ ਮੁਕਾਬਲਾ ਨਹੀਂ ਕਰ ਸਕਦਾ, ਫਿਰ ਉਹ ਈਰਖਾ ਬੰਦੇ ਦੇ ਅੰਦਰ ਨੂੰ ਬਰਦਾਸ਼ਤ ਨਹੀਂ ਕਰਨ ਦਿੰਦੀ। ਆਪ ਜੀ ਦੇਖੋਗੇ ਕਿ ਜਿੱਥੇ ਜੋਬ ਆਪਾਂ ਕਰਨੀ, ਮੰਨ ਲਓ ਕਿਤੇ ਵੀ ਕੰਮ ਕਰਨੇ, ਉੱਥੇ ਜਿੰਨੇ ਲੋਕ ਨੇ ਉਹਨਾਂ ਦਾ ਜਨਮ ਵੱਖ ਵੱਖ ਮੁਲਕਾਂ ਦਾ ਹੋਵੇਗਾ, ਉਹਨਾਂ ਦਾ ਕਲਚਰ ਵੱਖ ਹੋਵੇਗਾ, ਉਹਨਾਂ ਦੀ ਬੋਲੀ, ਉਹਨਾਂ ਦਾ ਖਾਣ ਪਾਣ ਵੱਖ ਹੋਵੇਗਾ, ਪਰ ਕੰਮ ਕਰਦਿਆਂ ਹੋਇਆਂ ਜੇ ਕਿਤੇ ਚਾਰ ਕਦਮ ਕਿਸੇ ਤੋਂ ਅੱਗੇ ਨਿਕਲੋਗੇ, ਭਾਵੇਂ ਉਹ ਬੋਲੀ ਸਾਡੀ ਨਹੀਂ ਜਾਣਦੇ, ਖਾਣਾ ਸਾਡਾ ਨਹੀਂ ਖਾਂਦੇ, ਪਰ ਈਰਖਾ ਇੱਕ ਸਰਬ ਵਿਆਪਕ ਐਸੀ ਬਿਮਾਰੀ ਹੈ ਕਿ ਉੱਥੇ ਵੀ ਪੈਦਾ ਹੋ ਜਾਏ, ਕਿਉਂਕਿ ਉਹਦੀ ਕੋਈ ਬੋਲੀ ਨਹੀਂ ਹੁੰਦੀ, ਉਹਨੂੰ ਕਿਸੇ ਭਾਸ਼ਾ ਦੀ ਲੋੜ ਨਹੀਂ। ਦੂਰ ਨਾ ਜਾਈਏ, ਮਾਂ ਦੀ ਕੁੱਖ 'ਚੋਂ ਬੱਚਾ ਜਨਮ ਲੈਂਦਾ, ਦੂਸਰਾ ਬੱਚਾ ਸਾਲ ਡੇਢ ਬਾਅਦ ਜਨਮ ਲਏ, ਪਹਿਲੇ ਬੱਚੇ ਨੂੰ ਮਾਂ ਸੀਨੇ ਨਾਲ ਲਾਉਂਦੀ ਏ, ਪਰ ਪਹਿਲੇ ਬੱਚੇ ਵਿੱਚ ਵੀ ਈਰਖਾ ਪਨਪ ਪੈਂਦੀ ਏ, ਜਿਹਨੇ ਬਾਅਦ ਵੀ ਜਨਮ ਲਿਆ ਉਹ ਕਈ ਵਾਰੀ ਬੱਚਾ ਉਹਨੂੰ ਮਾਰਨਾ ਸ਼ੁਰੂ ਕਰ ਦਿੰਦਾ, ਉਹਦੇ ਤੋਂ ਵੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਿਸ ਥਾਂ ਤੇ ਜਿਹੜਾ ਪਿਆਰ ਮੈਨੂੰ ਮਿਲ ਰਿਹਾ ਸੀ ਉਸ ਗੋਦ ਵਿੱਚ ਦੂਜਾ ਹੋਰ ਕਿਉਂ। ਇੱਕ ਬੱਚਾ ਵੀ ਇਹਨੂੰ ਬਰਦਾਸ਼ਤ ਨਹੀਂ ਕਰਦਾ, ਜੋਬ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬਸ ਫਰਕ ਇੰਨਾ ਕਿ ਅਸੀਂ ਦੂਜੇ ਦੇ ਜੋਬ ਨੂੰ ਦੇਖ ਕੇ ਕਹਿੰਦੇ ਹਾਂ ਨਿੰਦਿਆ ਕਰ ਰਿਹਾ, ਇਹ ਈਰਖਾ ਕਰਦੇ ਨੇ, ਪਰ ਜੇ ਆਪਣੇ ਪੱਧਰ ਤੇ ਸੋਚੀਏ ਹਰ ਬੰਦਾ ਆਪਣੇ ਖੇਤਰ ਵਿੱਚ ਈਰਖਾ ਵਿੱਚ ਹੀ ਵਿਚਰ ਰਿਹਾ। ਉਦਾਹਰਨ ਦੇ ਤੌਰ ਤੇ ਇੱਕ ਉੱਚੇ ਲੈਵਲ ਤੇ ਜੀਣ ਵਾਲਾ, ਸਿੱਧੇ ਜਿਹੇ ਮੈਂ ਸ਼ਬਦ ਵਰਤਾਂ, ਇੱਕ ਸਾਧੂ ਸਾਧੂ ਨਾਲ ਦਵੇਸ਼ ਕਰਦਾ ਹੋਇਆ ਮਿਲੇਗਾ ਜਿਹੜਾ ਮੰਜ਼ਿਲ 'ਚ ਨਹੀਂ ਪਹੁੰਚਿਆ, ਪਰ ਜੇ ਉਹਦੇ ਸਾਹਮਣੇ ਥੱਲੇ ਕੀਰਤਨੀਆਂ ਦੀ ਗੱਲ ਆਵੇ, ਪ੍ਰਚਾਰਕ ਦੀ ਗੱਲ ਆਵੇ, ਕਹੇਗਾ ਛੱਡੋ ਇਹ ਲੋਕ ਤਾਂ ਛੋਟੀ ਬਿਰਤੀ ਦੇ ਨੇ, ਆਪਸ ਚ ਖਾਈ ਜਾਂਦੇ ਨੇ, ਆ ਉਹਨਾਂ ਦਾ ਦਾਇਰਾ ਛੋਟਾ, ਛੋਟੀ ਬਿਰਤੀ ਚੀਰਕਾ ਕਰਦੇ ਨੇ, ਜਿਹਦਾ ਵੱਡਾ ਦਾਇਰਾ ਚੇਤੇ ਰੱਖੋ ਵੱਡੇ ਦਾਇਰੇ ਵੀ ਚੀਰਕਾ ਕਰਦਾ। ਬਿਮਾਰੀ ਤਾਂ ਉਹੀ ਹੈ ਨਾ, ਇੱਕ ਰਾਜਨੀਤਿਕ ਬੰਦਾ ਹੈ ਉਹਦਾ ਫੀਲ ਧਰਮ ਨਹੀਂ, ਪਰ ਉਹ ਧਰਮ ਦੀ ਖੋਰੀ ਈਰਖਾ ਨੂੰ ਦੇਖ ਕੇ ਕਹੇਗਾ ਇਹ ਲੋਕ ਕਿੱਧਰ ਤੁਰ ਪਏ, ਪਰ ਜਦੋਂ ਉਹਦੇ ਫੀਲਡ ਵਿੱਚ ਧਰਤੀ ਮਾਰੋ ਈਰਖਾ ਉਹ ਵੀ ਕਿਸੇ ਨਾ ਕਰ ਰਿਹਾ। ਹਰ ਬੰਦਾ ਆਪਣੀ ਥਾਂ ਤੇ ਟਿਕਿਆ ਹੋਇਆ, ਜੇ ਅੰਦਰ ਰੱਬ ਦੀ ਦਇਆ ਨਹੀਂ, ਆਪਣੇ ਤੋਂ ਅੱਗੇ ਵੱਧਦੇ ਹੋਏ ਬੰਦੇ ਨੂੰ ਦੇਖ ਕੇ ਈਰਖਾ ਕਰੇਗਾ, ਈਰਖਾ ਵਿੱਚੋਂ ਨਿੰਦਿਆ ਜਨਮ ਲੈਗੀ। ਆ ਜਿਤਨੇ ਵੀ ਆਲੋਚਕ ਨੇ ਉਹਨਾਂ ਵਿੱਚੋਂ ਬਹੁਤਾਤ ਉਹਨਾਂ ਲੋਕਾਂ ਦੀ ਏ ਜਿਹੜੇ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕੇ, ਜਿਨ੍ਹਾਂ ਨੂੰ ਮੰਜ਼ਿਲ ਨਹੀਂ ਮਿਲੀ ਉਹ ਮੰਜ਼ਿਲ ਤੇ ਪਹੁੰਚਿਆਵਾਂ ਦੀ ਆਲੋਚਨਾ ਕਰਨ ਲੱਗ ਪੈਂਦੇ। ਆਲੋਚਕ ਬਿਰਤੀ ਇਹਦੇ ਵਿੱਚੋਂ ਪੈਦਾ ਹੁੰਦੀ। ਹੁਣ ਈਰਖਾ ਨਿੰਦਿਆ ਨੂੰ ਜਨਮ ਦਿੰਦੀ, ਤੇ ਨਿੰਦਿਆ ਕੀ ਹੈ ਇਹਦੀ ਡਿਟੇਲ 'ਚ ਨਹੀਂ, ਸਿਰਫ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਬੇਨਤੀ ਕਰਨੀ। ਭਗਤਾਂ ਦਾ ਨਿੰਦਕ ਕੌਣ ਹੁੰਦਾ ਹੈ? ਹਰ ਜਨ ਦਾ ਨਿੰਦਕ ਕੌਣ ਹੈ ਤੇ ਸੰਤ ਦਾ ਨਿੰਦਕ ਕੌਣ ਹੈ? ਤੇ ਮੈਂ ਇੱਥੇ ਜ਼ਰੂਰ ਇੱਕ ਬੇਨਤੀ ਕਰਦੇ ਹਾਂ, ਮੈਂ ਹਰ ਸਟੇਜ 'ਤੇ ਕਹਿੰਦਾ ਆ ਰਿਹਾ ਵਾਂ ਕਿ ਜਦੋਂ ਸੰਤ ਸ਼ਬਦ ਹੁੰਦਾ ਹੈ, ਅਸੀਂ ਹੁਣ ਇੰਨੀ ਕੁ ਖੇਡ ਕਰਨ ਲੱਗ ਪਏ ਹਾਂ, ਸਾਡਾ ਧਿਆਨ ਉਹਨਾਂ ਲੋਕਾਂ ਵੱਲ ਚਲਾ ਜਾਂਦਾ ਜਿਹੜੇ ਸੰਤ ਸ਼ਬਦ ਦੇ ਥੱਲੇ ਕੁਕਰਮੀ ਨੇ, ਸਾਡਾ ਧਿਆਨ ਉਹਨਾਂ ਵੱਲ ਕਿਉਂ ਨਹੀਂ ਜਾਂਦਾ ਜਿਨ੍ਹਾਂ ਨੇ ਸੰਤ ਸ਼ਬਦ ਵੀ ਨਹੀਂ ਲਾਇਆ ਪਰ ਸਾਰੀ ਜ਼ਿੰਦਗੀ ਪਰਮਾਤਮਾ ਦੇ ਚਰਨਾਂ ਵਿੱਚੋਂ ਜੁੜੇ ਰਹੇ? ਸਮਝੋ ਥੋੜ੍ਹਾ ਜਿਹਾ, ਕਿਉਂਕਿ ਸਾਡੇ ਖਿਆਲ ਨੇ, ਸਾਡੀ ਬਿਰਤੀ ਹੈ, ਜਿੱਧਰ ਅਸੀਂ ਬਿਰਤੀ ਲਈ ਜਾਣੀ ਚਾਹਾਂਗੇ ਉੱਧਰ ਜਾਏਗੀ। ਕੱਲ ਬਹੁਤ ਸੋਹਣੇ ਇੱਥੇ ਇੱਕ ਸੱਜਣ ਬਚਨ ਕਰ ਰਹੇ ਸਨ ਕਿ ਕਿਸੇ ਆਦਮੀ ਨੇ ਤਸਵੀਰ ਬਣਾਈ ਚਿੱਤਰਕਾਰ ਨੇ, ਕਿਉਂਕਿ ਨੁਕਸ ਕੱਢਣਾ, ਕਿਸੇ ਦੇ ਐਬ ਦੇਖਣੇ ਬਹੁਤ ਸੌਖਾ ਕੰਮ ਹੈ। ਇਸ ਦੁਨੀਆਂ ਵਿੱਚ ਹਰ ਤਾਲੀਮ ਲੈਣ ਲਈ ਕੁਝ ਘਾਲਣਾ ਕਰਨੀ ਪੈਂਦੀ ਹੈ, ਕੁਝ ਸਮਾਂ ਲਾਉਣਾ ਪੈਂਦਾ, ਪਰ ਨਿੰਦਿਆ ਤੇ ਈਰਖਾ ਐਸੀ ਬਿਰਤੀ ਹੈ ਕਿਤੋਂ ਤਾਲੀਮ ਨਹੀਂ ਲੈਣੀ ਪੈਂਦੀ ਹੈ, ਸੋਤੇ ਸਿੱਧੀ ਅੰਦਰੋਂ ਪੈਦਾ ਹੋ ਜਾਂਦੇ, ਕਿਤੇ ਕਿਸੇ ਨੇ ਸਿੱਖਿਆ ਨਹੀਂ ਲਈ। ਚਿੱਤਰਕਾਰ ਨੇ ਇੱਕ ਤਸਵੀਰ ਬਣਾਈ ਤੇ ਉਹਨੇ ਰੱਖ ਕੇ ਤਸਵੀਰ ਨੂੰ ਆਪਣੇ ਘਰ ਤੋਂ ਬਾਹਰ, ਕਹਿਣ ਲੱਗਾ ਲੰਘਣ ਵਾਲੇ ਲੋਕੋ ਇਸ ਤਸਵੀਰ ਵਿੱਚ ਦੱਸੋ ਕਿ ਕੀ ਨੁਕਸ ਹੈ, ਇਹ ਤਸਵੀਰ ਕਿਹੋ ਜਿਹੀ ਬਣਾਉਣੀ ਚਾਹੀਦੀ ਸੀ। ਕੋਲ ਉਹਨੇ ਬੁਰਸ਼ ਤੇ ਰੰਗ ਰੱਖ ਦਿੱਤੇ, ਜਿਹੜਾ ਬੰਦਾ ਆਇਆ ਉਹਨੇ ਕਿਸੇ ਨੇ ਅੱਖ ਉੱਤੇ ਬੁਰਸ਼ ਲਾ ਦਿੱਤਾ, ਕਿਸੇ ਨੇ ਨੱਕ ਨੇ, ਕਿਸੇ ਨੇ ਚਿਹਰੇ ਤੇ, ਕਿਸੇ ਨੇ ਪੋਸ਼ਾਕ ਤੇ, ਹਰ ਬੰਦੇ ਨੇ ਆਪਣੇ ਵੱਲੋਂ ਦੱਸਿਆ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਚਾਹੀਦਾ ਸੀ। ਉਹਨੇ ਦੂਜੇ ਦਿਨ ਕੀ ਕੀਤਾ, ਕੋਰਾ ਕਾਗਜ਼ ਪੈਨਸਲ ਤੇ ਨਾਲ ਰੰਗ ਰੱਖਿਆ, ਕਹਿਣ ਲੱਗਾ ਮੈਨੂੰ ਉਹੋ ਜਿਹੀ ਬਣਾ ਕੇ ਦੱਸੋ ਜਿਹੋ ਜਿਹੀ ਤੁਸੀਂ ਚਾਹੁੰਦੇ। ਹੁਣ ਬਣਾਉਣਾ ਬਹੁਤ ਮੁਸ਼ਕਲ ਹੈ, ਬਣੇ ਹੋਏ ਵਿੱਚੋਂ ਨੁਕਸ ਕੱਢਣੇ ਬਹੁਤ ਸੌਖੇ ਨੇ। ਜਿਹੜੇ ਲੋਕ ਬਣੀ ਕੋਈ ਤਸਵੀਰ ਵਿੱਚੋਂ ਗਲਤੀਆਂ ਕੱਢ ਰਹੇ ਸਨ, ਜਦੋਂ ਉਹਨੇ ਕਿਹਾ ਸਾਹਮਣੇ ਤੁਹਾਡੇ ਸਭ ਕੁਝ ਪਿਆ, ਤੁਸੀਂ ਮੈਨੂੰ ਬਣਾ ਕੇ ਦੱਸੋ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ, ਉਦੋਂ ਸਾਰੇ ਖਾਮੋਸ਼ ਹੋ ਗਏ, ਕਿਉਂਕਿ ਕਿਸੇ ਦੀ ਕਿਰਤ ਵਿੱਚ ਉਂਗਲ ਚੁੱਕੀ ਜਾ ਸਕਦੀ, ਖੁਦ ਬੰਦਾ ਕਿਰਤ ਨਹੀਂ ਜੇ ਕਰ ਸਕਦਾ। ਇਹੀ ਹੈ ਈਰਖਾ ਦੁਵੈਸ਼ ਦੀ ਬਿਰਤੀ। ਹੁਣ ਸੰਤ ਭਗਤ ਉਹਨਾਂ ਦੇ ਨਿੰਦਕ, ਮੈਨੂੰ ਖਿਮਾ ਕਰਿਓ ਮੈਂ ਜਿਹੜੇ ਸ਼ਬਦ ਵਰਤਣ ਲੱਗਾ, ਬਹੁਤਾਤ ਵਿੱਚ ਜਿਸ ਵੀ ਫਿਰਕੇ ਵਿੱਚ ਕੋਈ ਬੰਦਗੀ ਕਰਨ ਵਾਲਾ ਹੋਇਆ, ਉਸ ਫਿਰਕੇ ਦੇ ਕਰਮ ਕਾਂਡੀ ਧਰਮੀ ਲੋਕ ਉਹਦੇ ਨਿੰਦਕ ਬਣੇ। ਭਗਤ ਦੇ ਨਿੰਦਕ ਗਿਆਨੀ ਪੁਰਸ਼ ਹੋਣਗੇ, ਸੰਤ ਦੇ ਨਿੰਦਕ ਅਖੌਤੀ ਵਿਦਵਾਨ ਹੋਣਗੇ, ਨਾਮ ਰਸੀਏ ਦੇ ਨਿੰਦਕ ਉਹ ਲੋਕ ਹੋਣਗੇ ਜਿਹੜੇ ਧਰਮ ਦੀ ਗੱਲ ਕਰਦੇ ਨੇ ਪਰ ਧਰਮ ਦਾ ਊੜਾ ਐੜਾ ਵੀ ਅੰਦਰੋਂ ਜਾਣਦੇ ਨਹੀਂ, ਅੰਦਰ ਦੀ ਕਮਾਈ ਨਹੀਂ, ਕਿਉਂਕਿ ਜਿਹਦੀ ਰੋਟੀ ਨੂੰ, ਜਿਹਦੇ ਭਰਮ ਨੂੰ, ਜਿਹਦੇ ਕਰਮ ਨੂੰ ਖਤਰਾ ਪੈਂਦਾ ਹੋਵੇ, ਉਹ ਅਕਸਰ ਬੰਦਾ ਫਿਰ ਭਗਤੀ ਕਰਨ ਵਾਲੇ ਦਾ ਨਿੰਦਕ ਬਣ ਜਾਂਦਾ। ਪਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਦੀ ਵੀ ਨਿੰਦਿਆ ਥਾਂ ਪੁਰ ਥਾਂ। ਆਓ ਅਸੀਂ ਬਾਣੀ 'ਚ ਥੋੜ੍ਹੇ ਜਿਹੇ ਦਰਸ਼ਨ ਕਰੀਏ ਕਿ ਸਮਾਜ ਨੇ ਸਾਰਿਆਂ ਨੂੰ ਸਵੀਕਾਰ ਕੀਤਾ। ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਸੀ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਉਸ ਵਕਤ ਦਾ ਸਮਾਜ ਕਹਿ ਰਿਹਾ, ਕੋਈ ਕਹਿੰਦਾ ਇਹ ਭੂਤਨਾ ਹੈ, ਕੋਈ ਕਹਿ ਰਿਹਾ ਇਹ ਬੇਤਾਲ, ਜ਼ਿੰਦਗੀ ਦੇ ਟਰੈਕ ਤੋਂ ਥਿੜਕ ਚੁੱਕਾ ਹੈ, ਤਾਲ ਤੋਂ ਖੁੰਝ ਗਿਆ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਕਹਿੰਦਾ ਛੱਡੋ ਪਰਾ ਆਮ ਸਾਦਾ ਬੰਦਾ ਇਹਨੂੰ ਕੀ ਪਤਾ ਪਰ ਇਹ ਤਾਂ ਲੋਕ ਨਿੰਦਿਆ ਕਰ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਬਾਬਾ ਜੀ ਕੀ ਨੇ ਤੇ ਬਾਬਾ ਜੀ ਕਹਿ ਰਹੇ ਨੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹੋ ਹਰ ਬਿਨ ਔਰ ਨਾ ਜਾਣਾ ਮੈਂ ਤਾਂ ਪਿਆਰੇ ਦੇ ਪਿਆਰ ਵਿੱਚ ਝੱਲਾ ਹੋ ਗਿਆ ਪਰ ਝੱਲੇ ਹੋਏ ਨੂੰ ਲੋਕ ਨਿੰਦਿਆ ਕਰਕੇ ਕਹਿੰਦੇ ਨੇ ਇਹਨੂੰ ਕੋਈ ਚੰਬੜ ਗਿਆ ਇਹ ਬੇਤਾਲ ਹੈ ਸਮਾਜ ਨੇ ਕਿਹਾ ਬਾਣੀ ਵਿੱਚੋਂ ਕਬੀਰ ਸਾਹਿਬ ਦੇ ਸੀ ਬਚਨ ਪੜ੍ਹਨੇ ਕਿ ਵਕਤ ਦੇ ਲੋਕਾਂ ਨੇ ਮੰਨਿਆ ਵੀ ਇਹ ਭਗਤ ਹੈ ਸ਼ਰਧਾਲੂ ਭਾਵਨਾ ਵਾਲਾ ਮੰਨਿਆ ਪਰ ਪੰਡਿਤ ਲੋਕਾਂ ਨੇ ਤੇ ਕਿਹਾ ਛੱਡੋ ਇਹ ਅੱਧੀ ਕੌਡੀ ਦਾ ਜੁਲਾਹ ਹੈ ਲੋਕਾਂ ਨੂੰ ਆਪਣੇ ਪਿੱਛੇ ਲਾਈ ਫਿਰਦਾ ਉਸ ਮਹਾਂਪੁਰਖ ਨੂੰ ਜਦੋਂ ਕਿਹਾ ਲੋਕ ਤੇਰਾ ਵਿਰੋਧ ਕਰਦੇ ਨੇ ਤੇ ਉਸ ਗੁਰਮੁਖ ਨੇ ਸ਼ਬਦ ਕਹਿ ਸਨ ਕਬੀਰ ਸਾਹਿਬ ਨੇ ਕਹਿਣ ਲੱਗੇ ਮੈਂ ਜਿਸ ਥਾਂ ਤੇ ਰਹਿਣਾ ਇੱਥੇ ਵਿਦਵਾਨ ਪੰਡਿਤਾਂ ਦਾ ਗਾੜੇ ਮਨ ਮੇਰੇ ਵਿੱਚ ਵੀ ਆਇਆ ਸੀ ਕਬੀਰ ਤੂੰ ਵੀ ਪਾੜ ਇਹਨਾਂ ਦੇ ਮੁਕਾਬਲੇ ਧਿਆਨ ਦਿਆ ਜੀ ਜੇ ਇਹ ਤਰਕ ਕਰਦੇ ਨੇ ਤੂੰ ਤਰਕ ਦੇ ਗ੍ਰੰਥ ਪੜ੍ਹ ਜੇ ਸ਼ਾਸਤਰ ਪੜ੍ਹਦੇ ਨੇ ਤੂੰ 6 ਸ਼ਾਸਤਰ ਪੜ੍ਹ ਜੇ ਵੇਦ ਪੜ੍ਹਦੇ ਨੇ ਵੇਦ ਪੜ੍ਹ ਕਹਿਣ ਲੱਗੇ ਇੱਕ ਦਿਨ ਫੁਰਨਾ ਉੱਠਿਆ ਤੂੰ ਗਿਆਨੀ ਕਿਉਂ ਨਹੀਂ ਬਣ ਜਾਂਦਾ ਰਾਤ ਨੂੰ ਸੋਚਿਆ ਮਨਾ ਇਹ ਇੰਨੇ ਇੰਨੇ ਸਾਲ ਲਾ ਕੇ ਗ੍ਰੰਥ ਪੜ੍ਹ ਕੇ ਵੀ ਨਿੰਦਿਆ ਕਰਕੇ ਇੱਕ ਦੂਜੇ ਨਾਲ ਖਹਿ ਖਹਿ ਕੇ ਮਰਦੇ ਪਏ ਨੇ ਕੀ ਖੱਟਿਆ ਇੰਨਾ ਪੜ੍ਹ ਕੇ ਤੂੰ ਚੰਗਾ ਕਿਤੇ ਰੱਬ ਦੀ ਭਗਤੀ ਕਰ ਅੰਦਰ ਨੂੰ ਸ਼ਾਂਤੀ ਮਿਲ ਜਾਏ ਉਹਨਾਂ ਦੇ ਦੋ ਸ਼ਲੋਕ ਨੇ ਇੱਕ ਹੈ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ ਮੈਂ ਸਮਝਿਆ ਕਿ ਤਾਲੀਮ ਬੜੀ ਉੱਚੀ ਚੀਜ਼ ਹੈ ਇਹ 'ਚ ਕੋਈ ਸ਼ੱਕ ਨਹੀਂ ਤਾਲੀਮ ਬਹੁਤ ਚੰਗੀ ਹੈ ਪਰ ਇੱਕ ਗੱਲ ਜ਼ਰੂਰ ਬੰਦਾ ਚੇਤੇ ਰੱਖੇ ਤਾਲੀਮ ਇੱਕ ਦੀਵੇ ਦੀ ਤਰ੍ਹਾਂ ਇੱਕ ਬਲਦੇ ਹੋਏ ਚਿਰਾਗ ਦੀ ਤਰ੍ਹਾਂ ਹੈ ਦੀਵਾ ਉਹੀ ਚੰਗਾ ਜਿਹੜਾ ਹਨੇਰੇ ਵਿੱਚ ਤੁਰਦੇ ਹੋਏ ਬੰਦੇ ਨੂੰ ਰੋਸ਼ਨੀ ਦੇ ਪਰ ਜਿਹੜੇ ਦੀਵੇ ਦੀ ਲਾਟ ਘਰ ਦੇ ਘਰ ਨੂੰ ਕੱਪੜਿਆਂ ਨੂੰ ਘਰ ਨੂੰ ਅੱਗ ਲਾ ਦੇ ਉਸ ਦੀਵੇ ਦਾ ਆਪਾਂ ਕੀ ਕਰਨਾ ਗਿਆਨ ਉਹੀ ਚੰਗਾ ਜਿਹੜਾ ਸਾਨੂੰ ਆਤਮਿਕ ਜੀਵਨ ਕਮਾਉਣ ਦੇ ਵਿੱਚ ਰਸਤਾ ਦੱਸੇ ਤੇ ਜਿਹੜੇ ਗਿਆਨ ਦਾ ਦੀਵਾ ਹੀ ਸਾਡੇ ਅੰਦਰ ਦੇ ਗੁਣ ਸਾੜਨ ਲੱਗ ਪਏ ਉਹ ਗਿਆਨ ਗਿਆਨ ਨਹੀਂ ਰਹਿੰਦਾ ਬਚਨ ਕੀਤੇ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ ਪੜ੍ਹਾਈ ਚੰਗੀ ਅਗਲੀ ਤੋਕੇ ਪੜ੍ਹਬੇ ਸਿਉ ਭਲ ਜੋਗ ਇੱਥੇ ਜੋਗ ਦਾ ਅਰਥ ਜੋਗ ਮਤ ਨਹੀਂ ਜੋਗ ਦਾ ਅਰਥ ਹੈ ਮਿਲਾਪ ਇਹ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਮਿਲੇ ਤਾਂ ਨਹੀਂ ਕਬੀਰ ਤੂੰ ਇੱਕ ਕੰਮ ਕਰ ਭਗਤੀ ਕਰ ਪਰਮਾਤਮਾ ਨੂੰ ਮਿਲ ਪੜ੍ਹਬੇ ਸਿਉ ਭਲ ਜੋਗ ਤੇ ਜਦੋਂ ਭਗਤੀ ਵੱਲ ਤੁਰੇ ਤੇ ਜਿਹੜੇ ਭਗਤੀ ਦੀ ਵਿਆਖਿਆ ਕਰਦੇ ਸਨ ਉਹ ਵਿਰੋਧੀ ਬਣ ਗਏ ਤਵਜੋ ਦਿਆ ਜੀ ਨੌ ਤਰ੍ਹਾਂ ਦੀ ਭਗਤੀ ਦੀ ਵਿਆਖਿਆ ਪੰਡਿਤ ਕਰ ਰਿਹਾ ਬਨਾਰਸ ਪਰ ਕਬੀਰ ਸਾਹਿਬ ਉਸ ਭਗਤੀ ਨੂੰ ਕਮਾਉਂਦੇ ਪਏ ਨੇ ਜਿਹੜਾ ਭਗਤੀ ਦੀ ਵਿਆਖਿਆ ਕਰਦਾ ਉਹ ਹੱਕ ਸਮਝੀ ਬੈਠਾ ਹੈ ਕਿ ਮੈਨੂੰ ਵਿਆਖਿਆ ਆਉਂਦੀ ਹੈ ਤੇ ਮੈਂ ਕੀ ਭਗਤ ਬਣ ਸਕਣਾ ਯਾਦ ਰੱਖੋ ਜਿਹੜਾ ਭਗਤੀ ਕਰਦਾ ਹੋ ਸਕਦਾ ਉਹਨੂੰ ਭਗਤੀ ਦੀ ਵਿਆਖਿਆ ਦਾ ਪਤਾ ਵੀ ਨਾ ਹੋਵੇ ਵੀ ਆਹ ਕੀ ਕਰਨਾ ਕੀ ਨਹੀਂ ਮੈਂ ਸਿੱਧੀ ਜੇ ਇੱਕ ਗੱਲ ਕਰਾਂ ਪੇਂਡੂ ਜੇ ਮੇਰੀਆਂ ਉਦਾਹਰਨਾਂ ਨੇ ਅਸੀਂ ਪ੍ਰਸ਼ਾਦਾ ਪਾਣੀ ਛਕਨੇ ਬੀਬੀਆਂ ਤਿਆਰ ਕਰਦੀਆਂ ਨੇ ਘਰਾਂ 'ਚ ਜਾਂ ਕੋਈ ਬੰਦਾ ਕਿਸੇ ਜਗ੍ਹਾ 'ਤੇ ਮਹਿਮਾਨ ਬਣ ਕੇ ਜਾਂਦਾ ਅਤੇ ਕਿਸੇ ਅਮੀਰ ਘਰ ਵਿੱਚ ਪ੍ਰਸ਼ਾਦਾ ਛਕਾਉਂਦੇ ਨੇ ਜਾਂ ਕੋਈ ਆਪਣੇ ਘਰ ਵਿੱਚ ਆਏ ਹੋਏ ਮਹਿਮਾਨਾਂ ਦੀ ਰੋਟੀ ਵਰਜਦਾ ਉਹ ਬੜੇ ਸਲੀਕੇ ਨਾਲ ਕਈ ਤਰ੍ਹਾਂ ਦੇ ਸੋਹਣੇ ਬਰਤਨ ਸਾਫ਼ ਕਰਕੇ ਕੋਲ ਕੁਝ ਕੱਪੜੇ ਕੁਝ ਫੁੱਲ ਕਈ ਤਰ੍ਹਾਂ ਦਾ ਉੱਥੇ ਆਪਣੇ ਵੱਲੋਂ ਉਹ ਬਨਾਵਟ ਸਜਾਵਟ ਕਰੇਗਾ ਜਾਂਦੇ ਨੇ ਬੈਠਣੇ ਆ ਇਨਸਾਨ ਛੱਕਦਾ ਤੇ ਬਹੁਤ ਸੰਕੋਚ ਸੰਕੋਚ ਕੇ ਭਰਨਾ ਪੇਟ ਹੈ ਦੇਣੀ ਸਰੀਰ ਨੂੰ ਐਨਰਜੀ ਏ ਪਰ ਉਹ ਚਾਰ ਚ ਮੇਰੇ ਵੇਖੀ ਜਾਂਦਾ ਵੀ ਮੇਰੇ ਖਾਣ ਦੇ ਤਰੀਕੇ ਉੱਤੇ ਤਾਂ ਲੋਕੀ ਨਹੀਂ ਦੇਖ ਰਹੇ ਹੁਣ ਇੱਕ ਬੰਦਾ ਸਿੱਧਾ ਘਰ ਬੈਠਾ ਹੈ ਮਾਈ ਨੇ ਗੋਹਿਆਂ ਦਾ ਚੁੱਲ੍ਹਾ ਉਹਦੇ ਤੇ ਤਵਾ ਰੱਖਿਆ ਅੱਧੀ ਕੁ ਰੋਟੀ ਤਵੇ ਤੇ ਸੇਕੀ ਅੱਧੀ ਕੁ ਕੋਲਿਆਂ ਉੱਤੇ ਸੋਕੀ ਉਹਨੇ ਹੱਥ 'ਚ ਲੈ ਕੇ ਉੱਤੇ ਸਬਜ਼ੀ ਪਾ ਕੇ ਰੋਟੀ ਖਾ ਲਈ ਰੱਜ ਤਾਂ ਉਹ ਵੀ ਗਿਆ ਤੇ ਜਿਹੜਾ ਸਲੀਕਾ ਕਰੀ ਜਾਂਦਾ ਬਨਾਵਟਾਂ ਕਰੀ ਜਾਂਦਾ ਹੋ ਸਕਦਾ ਹੈ ਬਨਾਵਟ ਵਾਲੇ ਨਾਲੋਂ ਕਈ ਗੁਣਾ ਵੱਧ ਉਹ ਰਸ ਲੈ ਜਾਏ ਜਿਹੜਾ ਸਰਲ ਤਰੀਕੇ ਨਾਲ ਹੱਥ 'ਤੇ ਰੋਟੀ ਰੱਖ ਕੇ ਖਾ ਗਿਆ ਇਹ 'ਚ ਕੋਈ ਸ਼ੱਕ ਨਹੀਂ ਵਿਦਵਾਨ ਪੰਡਿਤ ਵੀ ਪਹੁੰਚ ਸਕਦਾ ਉਹ ਕਈ ਵਾਰੀ ਬਨਾਵਟ ਵਾਲੇ ਪਾਸੇ ਪੈਂਦਾ ਹੈ ਪਰ ਭਗਤ ਤਾਂ ਸਿੱਧਾ ਹੈ ਭਾਈ ਜਿਹੜਾ ਕੰਮ ਕਰਕੇ ਆਇਆ ਜ਼ਿਮੀਂਦਾਰ ਹੱਥ ਧੋਤੇ ਤੇ ਪੱਕੇ ਹੋਏ ਫੁਲਕੇ ਨੂੰ ਖਾਤੇ ਤੇ ਰੱਖ ਕੇ ਛੱਕ ਗਿਆ ਉਹ ਅਜੇ ਮੇਜ਼ ਸਜਾਉਂਦਾ ਪਿਆ ਉਹ ਛੱਕ ਕੇ ਆਪਣੇ ਕੰਮ 'ਤੇ ਵੀ ਤੁਰ ਗਿਆ ਬਸ ਇੰਨਾ ਕੋਈ ਫਰਕ ਹੈ ਕਹਿਣ ਲੱਗੇ ਤੂੰ ਗ੍ਰੰਥ ਖੋਲ੍ਹ ਕੇ ਤਰਕ ਲੱਭਣਾ ਪਿਆ ਤੂੰ ਸਿੱਧ ਕਰਨਾ ਪਿਆ ਹੈ ਕਿ ਨਹੀਂ, ਚੇਤੇ ਰੱਖੀ ਮੈਂ ਤੇਰੇ ਸਿੱਧ ਕਰਨ ਤੋਂ ਪਹਿਲਾਂ ਪਰਮਾਤਮਾ ਨੂੰ ਗਾ ਵੀ ਲਿਆ, ਪਾ ਵੀ ਲਿਆ ਹੈ। ਸਿੱਧੀ ਜੀ ਉਦਾਹਰਨ ਹੈ। ਕਬੀਰ ਸਾਹਿਬ ਜਦੋਂ ਭਗਤੀ ਕੀਤੀ, ਲੋਕ ਵਿਰੋਧ ਵਿੱਚ ਹੋਏ, ਕਿਉਂਕਿ ਉਹ ਭਗਤੀ ਦੀ ਇੱਕ ਨਵੀਂ ਦਸ਼ਾ ਦੇ ਰਹੇ ਸਨ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਓ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਉਹਨਾਂ ਕਿਹਾ ਫਿਰ ਦੁਨੀਆਂ ਦੀ ਪਰਵਾਹ ਨਹੀਂ ਕਰਦੇ। ਕਹਿਣ ਲੱਗੇ ਜਿਹੜੇ ਲੋਕ ਮੇਰੀ ਨਿੰਦਿਆ ਆਪਾਂ ਕਰਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖ, ਇਹਨਾਂ ਨੂੰ ਭਗਤੀ ਦਾ ਗਿਆਨ ਹੈ। ਦੇਖੋ ਬਰਾਬਰ ਤਾਂ ਕੋਈ ਗੱਲ ਕਰੇ ਫਿਰ ਤਾਂ ਬਾਕੀ ਬੰਦਾ ਕਹਿੰਦਾ, ਤੇ ਜਿਹਨੂੰ ਭਗਤੀ ਦਾ ਪਤਾ ਹੀ ਨਹੀਂ ਉਹ ਕਹਿੰਦਾ ਨਹੀਂ ਨਹੀਂ ਇਹ ਬੰਦਾ ਗਲਤ ਰਸਤੇ ਤੇ ਪੈ ਗਿਆ, ਕੁਰਾਹੇ ਪੈ ਗਿਆ। ਤੇ ਅਗਲਾ ਪੁੱਛ ਲੈ ਵੀ ਜਿਹੜੇ ਤੂੰ ਰਾਹ ਦੱਸਣਾ ਪਿਆ ਇਹ ਕਿੰਨੇ ਦਾ ਚਿਰ ਦਾ ਤੁਰਿਆ, ਤੂੰ ਪਹੁੰਚਿਆ ਕਿਤੇ? ਅਗਲਾ ਬਚਨ ਕਬੀਰ, ਲੋਕ ਕਹਿ ਨਿੰਦਾ ਬੱਪੜਾ, ਉੱਥੇ ਸ਼ਬਦ ਬੱਪੜਾ ਵਰਤੇ, ਵਿਚਾਰਾ ਵਿਚਾਰੇ ਦਾ ਅਰਥ ਹੁੰਦਾ ਤਰਸ ਯੋਗ, ਜਿਸ ਬੰਦੇ ਤੇ ਤਿਰਸ ਤਰਸ ਹੀ ਖਾਇਆ ਜਾਂ ਜਿਹੜੀ ਗੱਲ ਕਰਦਾ ਪੈਨੂੰ ਪਤਾ ਹੈ। ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਹਿਣ ਲੱਗੇ ਮੈਂ ਤੇ ਪਰਮਾਤਮਾ ਆਪਸ ਚ ਰੋਜ਼ ਬਹਿਨੇ, ਹੁਣ ਇਹ ਲੋਕ ਨਿੰਦਿਆ ਕਰੀ ਜਾ ਰਹੇ। ਫਿਰ ਕਈ ਵਾਰੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਲਈ ਇਹ ਈਰਖਾ ਬਹੁਤ ਖਤਰਨਾਕ ਰੂਪ ਧਾਰਨ ਕਰਦੀ ਨਿੰਦਿਆ। ਜਦੋਂ ਜ਼ਬਾਨ ਦੀ ਲੜਾਈ ਨਾਲ ਬੰਦਾ ਨਹੀਂ ਡਿੱਗਦਾ ਭਗਤ, ਫਿਰ ਲੋਕ ਕਈ ਵਾਰੀ ਉਹਨੂੰ ਪ੍ਰਮਾਣ ਵਾਸਤੇ ਕੰਚਨ ਤੇ ਕੰਚਨੀ ਦਾ ਵਿਸਾਰਾ ਲੈਂਦੇ। ਅਸਲੀਅਤ ਸ਼ਿਵਨਾਭ ਨੇ ਕੀ ਕੀਤਾ? ਭਾਵੇਂ ਉਹਦੇ ਕੋਲ ਅਨੇਕਾਂ ਭੇਖੀ ਆਏ ਬਾਬੇ ਨਾਨਕ ਦੇ ਨਾਂ ਤੇ, ਅਖੀਰ ਤੇ ਉਹਨਾਂ ਵੀ ਜੋਖਣ ਲਈ ਟਣਕਾਣ ਲਈ ਉਹਨੇ ਅਨੇਕਾਂ ਸੁੰਦਰੀਆਂ ਅਨੇਕਾਂ ਇਸਤਰੀਆਂ, ਇਹ ਤਾਂ ਗੱਲ ਸਿਰਫ ਇਹ ਸਿਰਫ ਕਿਸੇ ਨੂੰ ਪਰਖਿਆ ਜਾਏ। ਕਈ ਵਾਰੀ ਭਗਤੀ ਦੇ ਰਸਤੇ ਤੇ ਇਨਸਾਨ ਦੇ ਸਾਹਮਣੇ ਮਾਇਆ ਇਸ ਰੂਪ ਵਿੱਚ ਵੀ ਆਉਂਦੀ ਏ, ਪਰ ਗੁਰਮੁਖੋ ਜਿਹਦੇ ਸਿਰ ਤੇ ਸਮਰੱਥ ਗੁਰੂ ਖਲੋਤਾ ਹੋਵੇ ਉਹਨੂੰ ਕਦੀ ਤੱਤੀ ਵਾਹ ਨਹੀਂ ਲੱਗਦਾ। ਜਿਹਦੇ ਸਿਰ ਤੇ ਗੁਰੂ ਖਲੋਤਾ, ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚ ਨਾ ਲਾਗ, ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਭਗਤੀ ਕਰਨ ਵਾਲਾ ਨਿੰਦਿਆ ਆਪਣੀ ਸੁਣਦਾ, ਪਰ ਪਰਮਾਤਮਾ ਨੂੰ ਹੋਰ ਉਹਦੀ ਗਹਿਰੀ ਸਾਂਝ ਪੈਂਦੀ। ਸਿਰਫ ਇੱਕ ਇਤਿਹਾਸਿਕ ਉਦਾਹਰਨ, ਆਹ ਗੁਰੂ ਰਾਮਦਾਸ ਜੀ ਦੇ ਸ਼ਬਦ ਆਇਆ ਤੇ ਭਾਈ ਸਾਹਿਬ ਨੇ ਇੱਕ ਸ਼ਬਦ ਵੀ ਪੜ੍ਹਿਆ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਤੇਰੀ ਮਰਜ਼ੀ ਹੁਣ ਰੱਖ ਲੈ, ਤੇਰੀ ਮਰਜ਼ੀ ਧੱਕੇ ਮਾਰ ਦੇ, ਸਾਰੇ ਪਾਸਿਓਂ ਹਾਰ ਥੱਕ ਕੇ ਤੇਰੇ ਦਰ ਤੇ ਆਈ। ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਮਾ ਤੇ ਬਹਿ ਸੰਤਲ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਜੋ ਮਰਜ਼ੀ ਕਹਿ ਲਓ, ਚੰਗਾ ਕਹਿ ਲਓ ਮੰਦਾ ਕਹਿ ਲਓ, ਜਦੋਂ ਵੇਖੀ ਗਏ ਪਿਛਾ ਆ ਕੇ ਕੀ ਦੇਖਣਾ। ਸੱਚਮੁੱਚ ਉਹਨਾਂ ਦੀ ਜ਼ਿੰਦਗੀ 'ਚ ਵਾਪਰਿਆ, ਬਹੁਤ ਕੁਛ ਸੁਣਿਆ ਉਹਨਾਂ ਨੇ। ਬਸ ਇੱਕ ਉਦਾਹਰਨ ਜੋ ਗੁਰੂ ਜੀ ਨੇ ਕਿਹਾ ਉਹਨਾਂ ਕਮਾ ਕੇ ਦੇਖਿਆ ਜੀਵਨ, ਉਹ ਉਦਾਹਰਨ ਹੈ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਜਿਸ ਨੂੰ ਬਾਣੀ ਨੇ ਸ਼ਬਦ ਕਹੇ ਨੇ ਗੋਬਿੰਦਵਾਲ ਗੋਬਿੰਦਪੁਰੀ ਸਮਜਲਣ ਤੀਰ ਵਿਪਾਸ ਬਣਾਇਓ। ਭਾਈ ਗੁਰਦਾਸ ਜੀ ਨੇ ਕਿਹਾ ਫਿਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਏ। ਉਸ ਗੋਇੰਦਵਾਲ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ, ਉਸੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦੀ ਕਾਰ ਸੇਵਾ ਵਿੱਚ ਗੁਰੂ ਰਾਮਦਾਸ ਲੱਗੇ ਰਹੇ। ਇਸੇ ਹੀ ਗੋਇੰਦਵਾਲ ਸਾਹਿਬ ਦੇ ਘਾਟ ਤੇ ਭਾਈ ਜੇਠੇ ਨੇ ਘੁੰਗਣੀਆਂ ਵੀ ਵੇਚੀਆਂ, ਕਿਉਂਕਿ ਇਹ ਬਿਆਸ ਦਾ ਘਾਟ ਸੀ ਦਿੱਲੀ ਤੇ ਲਾਹੌਰ ਨੂੰ ਮਿਲਾਉਣ ਵਾਲਾ। ਉੱਥੇ ਹੀ ਕੁਝ ਸੱਜਣ ਲਾਹੌਰ ਤੋਂ ਆਏ ਸਨ, ਪਿੱਠ ਪਿੱਛੇ ਨਹੀਂ, ਉਹਨਾਂ ਮੂੰਹ ਤੇ ਬਹੁਤ ਕੁਛ ਕਿਹਾ, ਪਰ ਗੁਰੂ ਰਾਮਦਾਸ ਸਭ ਕੁਝ ਸੁਣ ਕੇ ਉਹਨਾਂ ਦੀ ਭਗਤੀ ਜਿਹੜੀ ਉਹਦੇ ਚ ਰੰਚਕ ਮਾਤਰ ਵੀ ਕੋਈ ਅੰਤਰ ਨਹੀਂ ਪਿਆ, ਹੋਰ ਦ੍ਰਿੜਤਾ ਆਈ। ਇਹੀ ਸ਼ਬਦ ਕਹਿ ਸਨ, ਟੋਕਰੀ ਚੁੱਕੀ ਹੋਈ ਦੇਖ ਕੇ ਤਨ ਸਾਰਾ ਮਿੱਟੀ ਨਾਲ, ਗੁਰੂ ਕੀ ਸੇਵਾ ਕਾਰ ਸੇਵਾ ਵਿੱਚ ਧੂੜ ਨਾਲ ਭਰਿਆ। ਤੇ ਬਰਾਦਰੀ ਦੇ ਲੋਕਾਂ ਨੇ ਇਹੀ ਕਿਹਾ ਸੀ ਜਿਹੜੇ ਸ਼ਬਦ ਕਹਿ ਸਲੀਅਤ ਵੇ, ਕਹਿਣ ਲੱਗੇ ਘਰ ਵਿੱਚੋਂ ਮਾਂ ਬਾਪ ਮਰ ਗਏ, ਇਹ ਤੀਸਰਾ ਮੌਤ ਨੇ ਫੇਰਾ ਤੇਰੀ ਖਾਤਰ ਕਿਉਂ ਨਹੀਂ ਪਾਇਆ, ਤੁਸੀਂ ਜੰਮਦੇ ਕਿਉਂ ਨਾ ਚਲੇ ਗਏ। ਸ਼ਬਦ ਵਰਚੇ ਗੁਰੂ ਰਾਮਦਾਸ ਲਈ, ਹਜ਼ੂਰ ਚੁੱਪ ਸਨ, ਕੁਛ ਨਹੀਂ ਬੋਲੇ।
ਹੁਣ ਪਤਾ ਹੈ ਵੀ ਮੇਰੇ ਇਹ ਲੋਕਾਂ ਨੂੰ ਕੋਈ ਸਮਝ ਨਹੀਂ ਗੁਰੂ ਅਮਰਦਾਸ ਕੀ ਨੇ। ਤੇ ਗੁਰੂ ਅਮਰਦਾਸ ਦੇ ਸਨਮੁਖ ਖਲੋ ਕੇ ਕਿਹਾ, ਕਹਿਣ ਲੱਗੇ ਟੋਕਰੀ ਕਾਹਦੀ ਸਿਰ ਤੇ ਚੁਕਾਈ, ਤੁਸੀਂ ਸਾਡੇ ਸੋਢੀਆਂ ਦੀ ਸਿਰ ਉੱਤੇ ਮਿੱਟੀ ਸੱਟ ਦਿੱਤੀ, ਦਮਾਦ ਬਣਾ ਕੇ ਇਹਦੇ ਤੋਂ ਟੋਕਰੀਆਂ ਢਵਾਉਂਦੇ ਹੋ, ਇਹਨੇ ਸਾਡੀ ਕੁੱਲ ਨੂੰ ਡੋਬ ਦਿੱਤਾ। ਜੇ ਨੌਕਰੀ ਕਰਨੀ ਸੀ ਲਾਹੌਰ ਕਿਸੇ ਕੋਲ ਕਰ ਲੈਂਦੋ। ਗੁਰੂ ਅਮਰਦਾਸ ਜੀ ਨੇ ਤਾਂ ਦੇਖ ਕੇ ਭਾਈ ਜੇਠੇ ਵੱਲ, ਉਹਨਾਂ ਦੀਆਂ ਅੱਖਾਂ ਨੇਤਰ ਨੀਵੇਂ ਸਨ, ਹੱਥ ਜੁੜੇ ਸਨ, ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿੰਨੇ ਟੋਕਰੀ ਚੁੱਕੀ, ਕਿੰਨੇ ਚੁਕਾਈ। ਉਹਨਾਂ ਵਿੱਚੋਂ ਬਜ਼ੁਰਗ ਇੱਕ ਬੋਲਿਆ, ਦੇਖੋ ਜੇਠੇ ਦੇ ਸਿਰ ਤੇ। ਹਜ਼ੂਰ ਨੇ ਕਿਹਾ ਕੌਣ ਕਹਿੰਦਾ ਟੋਕਰੀ? ਟੋਕਰੀ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਹੈ ਇਹਨਾਂ ਦੇ ਸੀਸ ਤੇ, ਇਹ ਛਤਰ ਹੈ, ਟੋਕਰੀ ਨਹੀਂ। ਦੂਸਰੀ ਗੱਲ, ਤੁਸੀਂ ਕਹਿੰਦੇ ਹੋ ਸਾਡੀ ਕੁੱਲ ਨੂੰ ਨੀਵਾਂ ਦਿਖਾਇਆ, ਇਹ ਨਾ ਹੁੰਦੇ ਤੇ ਸ਼ਾਇਦ ਤੁਹਾਡੀ ਕੁੱਲ ਦਾ ਕੋਈ ਨਾਮ ਲੈਂਦਾ, ਇਹਨੇ ਤੁਹਾਡੀ ਕੁੱਲ ਨੂੰ ਬਹੁਤ ਉੱਚਿਆਂ ਕਰ ਦਿੱਤਾ। ਤੇ ਕਈ ਵਾਰੀ ਸੋਚੀਦਾ ਹੈ, ਬਾਣੀ ਵਿੱਚ ਇਹਦੇ ਇਸ਼ਾਰੇ ਵੀ ਮਿਲਦੇ ਨੇ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਦੀ। ਹੁਣ ਇਹ ਸ਼ਬਦ ਜਿਹੜੇ ਨੇ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ, ਇੱਥੋਂ ਤੱਕ ਇੱਕ ਸ਼ਬਦ ਹੋਰ ਇੱਕ ਤੁਕ ਭੱਟਾਂ ਦੀ। ਉਹਨਾਂ ਨੇ ਬਾਬਾ ਹਰਦਾਸ ਜੀ ਬਾਰੇ ਸ਼ਬਦ ਕਹਿ, ਗੁਰੂ ਰਾਮਦਾਸ ਜੀ ਦੇ ਸਿਫਤ ਵਿੱਚ ਉਹਨਾਂ ਸਿਰੇ ਲਾ ਦਿੱਤੀ ਗਾ। ਤੇ ਜਿੰਨੀ ਕੋਈ ਗੁਰੂ ਦੀ ਭਿੱਜ ਕੇ ਸਿਫਤ ਕਰਦਾ, ਗੁਰਮੁਖੋ ਜਿੰਨੇ ਗੁਰੂ ਉੱਚੇ ਨੇ, ਅੰਦਰ ਦੀ ਨੀਅਤ ਰਾਸ ਕਰਕੇ ਸਿਫਤ ਕਰਨ ਵਾਲੇ ਨੂੰ ਗੁਰੂ ਆਪਣੇ ਜਿੰਨਾ ਉੱਚਾ ਬਣਾ ਦਿੰਦਾ। ਪਰ ਉਹ ਸਿਫਤ ਇਸ ਕਰਕੇ ਨਹੀਂ ਕਰਦਾ ਮੈਂ ਗੁਰੂ ਜਿੱਡਾ ਹੋਣਾ, ਇਹ ਸਤਿਗੁਰੂ ਦੇ ਘਰ ਦੀ ਇੱਕ ਖੇਡ ਹੈ। ਇੱਕ ਦਿਨ ਇੱਕ ਗੁਰਮੁਖਾਂ ਨੇ ਬਚਨ ਪੜ੍ਹਿਆ ਸੀ, ਉਹ ਸਵਈਆ ਭੱਟਾਂ ਦਾ, ਤੇ ਮਨ ਚ ਆਇਆ ਦੇਖੋ ਸਿਰਫ ਇੱਕ ਸ਼ਬਦ ਕਹਿਣਾ ਕਿੰਨਾ ਕੁ ਦੇਰ ਲੱਗਦੀ। ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ। ਆਮ ਤੌਰ ਤੇ ਕਰਮਕਾਂਡੀ ਬੰਦਾ ਤਾਂ ਕਹੇਗਾ ਦੇਖੋ ਜੀ ਇਹ ਤਾਂ ਦੋ ਸ਼ਬਦ ਕਹੇ, ਪਰ ਭਾਵਨਾ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਨੇ, ਉਹ ਕਹਿੰਦੇ ਨੇ ਜਦੋਂ ਕੋਈ ਗੁਰੂ ਰਾਮਦਾਸ ਜੀ ਲਈ ਇੰਨੇ ਕੁ ਸ਼ਬਦ ਵਰਤਦਾ ਨਾ ਕਿ ਧੰਨ ਧੰਨ ਰਾਮ ਸਤ ਰਾਮਦਾਸ ਸਤਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਕਹਿੰਦੇ ਉਹਦੇ ਨਾਲ ਮਿਲਦਾ ਕੀ ਹੈ? ਗੁਰੂ ਰਾਮਦਾਸ ਜੀ ਨੂੰ ਧੰਨ ਕਹਿਣ ਨਾਲ ਕਰੋੜਾਂ ਜਨਮਾਂ ਦੇ ਹਨੇਰੇ ਕੱਟੇ ਜਾਂਦੇ। ਹੁਣ ਕਿਸੇ ਕਵੀ ਦੀ ਰਚਨਾ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ, ਅੰਦਰ ਦੀ ਗਰੀਬੀ ਕੱਟੀ ਜਾਂਦੀ ਹੈ। ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ, ਘਰ ਵਿੱਚ ਦੌਲਤ ਦੀ ਕਮੀ ਨਹੀਂ ਰਹਿੰਦੀ। ਗੁਰੂ ਰਾਮਦਾਸ ਜੀ ਨੂੰ ਧੰਨ ਕਹੀਏ ਤੇ ਕਹਿੰਦੇ ਨੇ ਕਰੋੜਾਂ ਜਨਮਾਂ ਦਾ ਵਿਛੜਿਆ ਹੋਇਆ ਪਰਮਾਤਮਾ ਨਾਲ ਮਿਲ ਜਾਂਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਖ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਇਹ ਬਾਣੀ ਦੇ ਬਚਨ ਨੇ ਕਿ ਧਨ ਧਨ ਕੋਈ ਕਹਿੰਦਾ। ਹਜ਼ੂਰ ਨੇ ਕਿਹਾ ਇਹਨਾਂ ਨੇ ਤੁਹਾਡੀ ਕੁੱਲ ਉੱਚੀ ਕੀਤੀ। ਜਦੋਂ ਇਹ ਸ਼ਬਦ ਕਹੇ ਤੇ ਗੁਰੂ ਰਾਮਦਾਸ ਸਭ ਕੁਝ ਸੁਣ ਵੀ ਲਿਆ, ਆਪਣੇ ਕੰਨਾਂ ਨਾਲ ਸੁਣਿਆ, ਮੂੰਹ ਤੇ ਸ਼ਬਦ ਕਹਿ ਗਏ, ਦੇਖੋ ਅੰਦਰ ਦੀ ਅਵਸਥਾ ਕਿੰਨੀ ਕੁ ਉੱਚੀ। ਗੁਰੂ ਅਮਰਦਾਸ ਦੇ ਚਰਨ ਪਕੜ ਕੇ ਕਹਿਣ ਲੱਗੇ, ਮਹਾਰਾਜ ਆਪ ਬਹੁਤ ਕਿਰਪਾਲੂ ਹੋ, ਇਹਨਾਂ ਲੋਕਾਂ ਨੂੰ ਪਤਾ ਨਹੀਂ ਮੇਰੇ ਸਵਾਮੀ ਕੋਲ, ਮੇਰੇ ਗੁਰੂ ਕੋਲ, ਮੇਰੇ ਮੁਰਸ਼ਦ ਕੋਲ ਕਿੰਨੀ ਰਹਿਮਤ ਹੈ, ਇੱਕ ਕਿਰਪਾ ਕਰਿਓ, ਇਹਨਾਂ ਨੂੰ ਕੋਈ ਸਮਝ ਨਹੀਂ, ਇਹਨਾਂ ਨੂੰ ਬਖਸ਼ ਦਿਆ ਜੀ। ਹੁਣ ਇਹ ਅਵਸਥਾ ਕਿ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਣਾ ਸੱਚ ਜੇ। ਜੇ ਕੋਈ ਇਨਸਾਨ ਬੁਰਾ ਵੀ ਕਰਦਾ, ਸ਼ਬਦ ਕਹਿਣੇ ਬਹੁਤ ਸੌਖੇ ਨੇ, ਤੇ ਭਲਿਆਂ ਦਾ ਭਲਾ ਕੋਈ ਨਹੀਂ ਕਰਦਾ, ਬੁਰਿਆਂ ਦਾ ਭਲਾ ਕਰਨਾ ਬੜੀ ਦੂਰ ਦੀ ਗੱਲ। ਇੱਥੇ ਜਿਹੜਾ ਕਿਸੇ ਦਾ ਭਲਾ ਕਰਦਾ ਉਹਦਾ ਭਲਾ ਨਹੀਂ ਜੇ ਲੋਕ ਮੰਗਦੇ, ਤੇ ਜਿਹੜਾ ਬੁਰਾ ਕਰਦਾ ਉਹਦਾ ਭਲਾ ਮੰਗਣਾ। ਮੰਨ ਲਿਆ ਜੇ ਕੋਈ ਇਨਸਾਨ ਬੁਰਾ ਸੋਚਦਾ, ਬੁਰਾ ਕਰਦਾ, ਆਪਾਂ ਜੇ ਚਾਹੁੰਦੇ ਹਾਂ ਵੀ ਉਹਦੀ ਬਿਰਤੀ ਚੇਂਜ ਹੋ ਜਾਏ। ਸ਼ਤਰੂ ਤੇ ਸਭ ਹੋਵਨ ਮੀਤਾ, ਇਹ ਧਰੂ ਨੇ ਵੀ ਪੁੱਛਿਆ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗਿਆ ਮੰਦਾ, ਇਹ ਕਿਵੇਂ ਚੇਂਜ ਹੋ ਜਾਣ? ਇੱਕ ਕੰਮ ਕਰੇ ਬੰਦਾ, ਜਿਹੜੇ ਬੰਦੇ ਬੁਰਾ ਕਰਦੇ ਨੇ,
ਜਦੋਂ ਉਹਨਾਂ ਦਾ ਖਿਆਲ ਕਿਤੇ ਦਿਨ ਜਾਵੇ ਬਸ ਇੱਕੋ ਮੈਸੇਜ ਆਪਣੇ ਥੋਟ ਆਪਣੇ ਵਿਚਾਰ ਰਾਹੀਂ ਭੇਜੀਏ ਕਿ ਪਰਮਾਤਮਾ ਇਹਦਾ ਭਲਾ ਕਰੇ। ਸਾਡੇ ਅੰਦਰੋਂ ਉੱਠਿਆ ਹੋਇਆ ਫੁਰਨਾ ਉਸ ਬੰਦੇ ਦੇ ਅੰਦਰ ਨੂੰ ਟੁੰਬੇਗਾ, ਉਹ ਫੁਰਨਾ ਏਡਾ ਵੱਡੀ ਕ੍ਰਾਂਤੀ ਪੈਦਾ ਕਰੇਗਾ ਕਿ ਬੁਰਾ ਕਰਨ ਵਾਲਾ ਇੱਕ ਦਿਨ ਖੁਦ ਆ ਕੇ ਹੱਥ ਜੋੜ ਕੇ ਕਹੇਗਾ, ਭਾਈ ਮੈਨੂੰ ਬਖਸ਼ ਦੀ, ਮੈਂ ਭੁੱਲ ਕੇ ਤੇਰੀ ਨਿੰਦਿਆ ਕਰਦਾ ਰਿਹਾ। ਜੇ ਬੁਰੇ ਦੀ ਬਰੋਚਾ ਚੱਲਾਂਗੇ ਅੰਦਰ ਖਿੰਡ ਜਾਏਗਾ, ਅੰਦਰ ਟੁੱਟ ਜਾਏਗਾ। ਗੁਰੂ ਰਾਮਦਾਸ ਜੀ ਨੇ ਕਿਹਾ ਇਹਨਾਂ ਨੂੰ ਬਖਸ਼ ਦੇਣਾ। ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਭਗਤੀ ਕਰਦਾ ਪਰ ਉਹ ਕਦੀ ਵੀ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ। ਪਰਮਾਤਮਾ ਦੀ ਭਗਤੀ ਕਰਦਿਆਂ ਹੋਇਆਂ ਸਭ ਕੁਝ ਸੁਣ ਕੇ ਵੀ ਉਹ ਪਰਮਾਤਮਾ ਵਾਲੇ ਪਾਸੇ ਤੁਰਿਆ ਜਾਂਦਾ ਕਿਉਂਕਿ ਉਹਨੇ ਆਪਣੀ ਮੰਜ਼ਿਲ ਸਾਈਂ ਨੂੰ ਮਿਥਿਆ। ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਉਹਨਾਂ ਨੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕੀਤੀ, ਖਾਰ ਜਨ ਪ੍ਰਭੂ ਦਾ ਜਨ ਪ੍ਰਭੂ ਦਾ ਸੇਵਕ ਰਾਮ ਨਾਮ ਗੁਣ ਗਾਵੈ। ਰਾਮ ਨਾਮ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਗਾਉਂਦਾ ਹੈ, ਗਾਵੈ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਪਰਮਾਤਮਾ ਦੇ ਗੁਣ ਗਾਉਣ ਵਾਲੇ ਦੀ ਕੋਈ ਨਿੰਦਿਆ ਕਰੇ ਤੇ ਉਹ ਨਿੰਦਿਆ ਸੁਣ ਕੇ ਛੱਡ ਦਿੰਦਾ ਆਪਣਾ ਪਰਮਾਤਮਾ ਵਾਲਾ ਪਾਸ, ਕਿਉਂਕਿ ਇਹ ਹੈ ਬਿਰਤੀ ਰੁਕਾਵਟ ਹੀ। ਆਮ ਤੌਰ ਤੇ ਸਮਾਜ ਨਿੰਦਿਆ ਕਰਦਾ, ਲੋਕ ਆਪਣੇ ਗੁਣ ਛੱਡ ਜਾਂਦੇ, ਗੁਰਦੁਆਰੇ ਆਉਣਾ ਛੱਡ ਜਾਂਦੇ, ਸੇਵਾ ਹੱਥੀ ਕਰਨੀ ਛੱਡ ਦਿੰਦੇ ਨੇ, ਝਾੜੂ ਲਾਉਣਾ। ਜਦੋਂ ਮੈਨੂੰ ਪਤਾ ਹੈ ਵੀ ਮੇਰੀ ਨੀਅਤ ਰਾਸ ਹੈ, ਮੈਂ ਇਹ ਮਾੜਾ ਕੰਮ ਨਹੀਂ ਕੀਤਾ, ਸਮਾਜ ਤੈਨੂੰ ਨਿੰਦੇ ਪਰ ਤੂੰ ਕਦੀ ਗੁਰੂ ਦਰ ਨਾ ਛੱਡੀ, ਕਿਉਂਕਿ ਸਮਰੱਥ ਗੁਰੂ ਤੇਰੇ ਸਾਹਮਣੇ ਇੱਕ ਦਿਨ ਆਪਣੇ ਤਰਾਜ਼ੂ 'ਚ ਜੋ ਕੇ ਦੱਸੇਗਾ ਕਿ ਜਿੱਥੇ ਤੂੰ ਖਲੋਤਾ ਲੋਕਾਂ ਨੂੰ ਭੁਲੇਖਾ ਸੀ, ਉਹ ਤੇਰੇ ਜੀਵਨ ਨੂੰ ਸਮਝ ਨਹੀਂ ਸਕੇ। ਤੇ ਜੇ ਆਪਾਂ ਛੱਡ ਦਿੱਤਾ ਜੀ, ਲੋਕ ਬਹੁਤ ਕੁਛ ਕਹਿੰਦੇ ਨੇ ਸੀ ਤੇ ਗੁਰਦੁਆਰੇ ਆਉਣਾ ਛੱਡ ਦਿੱਤਾ ਜੀ, ਆ ਅੱਧਿਓ ਜ਼ਿਆਦਾ ਬੰਦੇ ਉਹ ਸਿਰਫ ਚੁਗਿਰਦੇ ਵੇਖਣ ਆਉਂਦੇ ਨੇ, ਕੀ ਕਰਨਾ ਜੀ, ਜਾ ਕੇ ਉੱਥੇ ਬੁਲਾਉਣਾ ਬੰਦਾ ਇਸ ਤਰ੍ਹਾਂ, ਪ੍ਰਬੰਧ ਇਸ ਤਰ੍ਹਾਂ, ਉੱਥੇ ਬਾਬੇ ਇਸ ਤਰ੍ਹਾਂ, ਉੱਥੇ ਭਾਈ, ਇੱਥੇ ਸਾਡੇ ਇੱਕ ਸੁਭਾਅ ਹੈ। ਉਹ ਭਾਈ ਸੱਜਣਾ, ਜੇ ਤੂੰ ਕੁਛ ਕਮਾਉਣਾ ਚਾਹੁੰਦਾ ਤੇ ਤੂੰ ਆਪਣੀ ਮੰਜ਼ਿਲ ਮਿੱਥ, ਇਹਦਾ ਮਤਲਬ ਤੈਨੂੰ ਚੰਗਾ ਜੀਵਨ ਚੰਗਾ ਲੱਗਦਾ, ਮਾੜਾ ਜੀਵਨ ਨਹੀਂ ਤੈਨੂੰ ਪਾਉਂਦਾ, ਤਾਂ ਤੂੰ ਕਹਿੰਦਾ ਮੈਂ ਉੱਥੇ ਜਾ ਕੇ ਕੀ ਕਰਨਾ, ਉੱਥੇ ਚੰਗਾ ਪਰ ਨਹੀਂ, ਕਿਤਨਾ ਚੰਗਾ ਹੋਵੇ ਉੱਥੇ ਜਾ ਕੇ ਤੂੰ ਆਪਣਾ ਜੀਵਨ ਚੰਗਾ ਕਮਾਏ, ਮੰਦੇ ਵੀ ਤੈਨੂੰ ਵੇਖ ਕੇ ਚੰਗੇ ਬਣ ਜਾ। ਪਰ ਇਹ ਵੀ ਮੈਂ ਛੱਡ ਦਿੱਤਾ, ਇਹ ਕੋਈ ਹੱਲ ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਸੀ, ਉਹਨਾਂ ਦੀ ਰਚਨਾ 'ਚ ਹੈ, ਕਹਿੰਦੇ ਨੇ ਹਰ ਜਨ ਦਾ ਸੁਭਾਅ ਕੀ ਹੋ ਜੇ, ਉਹ ਆਪਣਾ ਪਰਉਪਕਾਰ ਨਹੀਂ ਛੱਡਦਾ, ਉਹ ਕਦੀ ਵੀ ਭਲਾ ਕਰਨਾ ਨਹੀਂ ਛੱਡਦਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਇੱਕ ਬੰਦਾ ਚੋਰੀ ਕਰਦਾ, ਉਹਦੀ ਆਦਤ ਹੈ, ਉਹਦਾ ਸੁਭਾਅ ਬਣ ਗਿਆ, ਆਦਤਾਂ ਛੇਤੀ ਬਦਲਦੀਆਂ ਨਹੀਂ, ਵਾਹਿਗੁਰੂ ਕਿਰਪਾ ਕਰੇ ਤੇ ਆਦਤਾਂ ਬਦਲਦੀਆਂ, ਨਹੀਂ ਤੇ ਬੰਦਾ ਮਰ ਜਾਂਦਾ। ਉਹ ਵਾਰਸ ਸ਼ਾਹ ਦੀ ਭਾਵੇਂ, ਚਲੋ ਅਸੀਂ ਉਂਝ ਸ਼ਬਦ ਲੈ ਲੈਂਦੇ ਹਾਂ, ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਜੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਟੁਕੜੇ ਕਰ ਦਿਓ, ਆਦਤ ਥੋੜ੍ਹਾ ਬੰਦੇ ਜਾਂਦੀ, ਪਰ ਗੁਰੂ ਘਰ ਵਿੱਚ ਇੱਕ ਐਸੀ ਬਿਰਤੀ ਹੈ, ਐਸੀ ਕਿਰਪਾ ਹੈ ਜਿਹੜੀ ਇੱਕ ਖਿੰਨ ਵਿੱਚ ਬੰਦੇ ਦੀ ਆਦਤ ਬਦਲ ਸਕਦੀ ਹੈ, ਸੁਭਾਅ ਚੇਂਜ ਹੋ ਜਾਂਦੇ ਨੇ। ਅਪੁਸ਼ਟ ਬਾਤ ਤੇ ਭਾਈ ਸੀਧਰੀ, ਇੱਕ ਖਿੰਨ ਲੱਗਦਾ ਪੁੱਠੀਆਂ ਸਿੱਧੀਆਂ ਪੈ ਜਾਂਦੀਆਂ। ਦੂਤ ਦੁਸ਼ਟ ਸਜ ਨਹੀਂ, ਜਿਹੜੇ ਅੰਦਰ ਅੱਗੇ ਸਤਾਉਂਦੇ ਸਨ ਦੁਸ਼ਟ, ਉਹ ਮਿੱਤਰ ਬਣ ਜਾਂਦੇ। ਕਾਮ ਵਾਲਾ ਪਾਸਾ ਰਾਮ ਵਾਲੇ ਪਾਸੇ ਤੁਰ ਪੈਂਦਾ, ਮੋਹ ਵਾਲਾ ਪਿਆਸਾ ਸਰਵ ਪਾਸਾ ਸਰਵ ਵਿਆਪੀ ਪ੍ਰੇਮ ਵਿੱਚ ਜੁੜ ਜਾਂਦਾ, ਲਾਲਚ ਵਾਲੀ ਬਿਰਤੀ ਰੱਬ ਨੂੰ ਪਾਉਣ ਵਾਲੇ ਪਾਸੇ ਦੀ ਲਗਨ ਬਣ ਜਾਂਦੀ ਹੈ। ਮਿੱਤਰ ਬਣ ਗਏ ਨਾ, ਸਾਥ ਦੇਣ ਲੱਗ ਪਏ। ਭਾਈ ਸਾਹਿਬ ਕਹਿੰਦੇ ਨੇ ਇੱਕ ਬੰਦਾ ਚੋਰੀ ਕਰਦਾ, ਉਹ ਪਕੜਿਆ ਗਿਆ, ਪੰਚਾਇਤ ਵਿੱਚ ਲਾਉਂਦਾ, ਉਦਾਹਰਨ ਪੁਰਾਤਨ ਹੈ। ਪੰਚਾਇਤ ਨੇ ਖੜਿਆ ਕਰਕੇ ਕਿਹਾ ਤੂੰ ਚੋਰੀ ਕੀਤੀ, ਜਿੰਨੇ ਬੰਦੇ ਪੰਚਾਇਤ ਵਿੱਚ ਆਏ ਸਨ ਰੱਜ ਕੇ ਬੋਲੇ, ਪਿੰਡਾਂ ਵਿੱਚ ਤੇ ਹੀ ਕਹਿੰਦੇ ਨੇ, ਕਿਸੇ ਨੇ ਕਿਹਾ ਗੱਲ 'ਚ ਸਾਫਾ ਪਾਓ, ਕਿਸੇ ਨੇ ਕਿਹਾ ਚਲਸਤੇ 'ਚ ਖਿਲਾਰੋ, ਕਿਸੇ ਨੇ ਕਿਹਾ ਮੂੰਹ ਕਾਲਾ ਕਰੋ, ਸਭ ਕੁਝ ਸੁਣੀ ਗਿਆ। ਤੇ ਲੋਕ ਕਹਿੰਦੇ ਨੇ ਅੱਜ ਤੋਂ ਬਾਅਦ ਚੋਰੀ ਕਰੇਗਾ, ਕਹਿੰਦਾ ਵੀ ਨਹੀਂ ਕਰਾਂਗਾ, ਜਿੰਨੀ ਮਰਜ਼ੀ ਬੇਇੱਜ਼ਤੀ ਹੋਈ ਸਭ ਕੁਝ ਕਰਾ ਕੇ ਵੀ ਤੀਜੇ ਕੁ ਦਿਨ ਫਿਰ ਚੋਰੀ ਕਰਦਾ ਫੜਿਆ ਜਾਂਦਾ। ਕਹਿਣ ਲੱਗੇ ਉਹ ਭਾਈ ਸਿੱਖਾ, ਇੱਕ ਚੋਰ ਬੰਦਾ ਚੋਰੀ ਕਰਦਾ ਪਰ ਇਹ ਪੰਚਾਇਤ ਵਿੱਚ ਬੇਇੱਜ਼ਤੀ ਵੀ ਹੁੰਦੀ ਹੈ, ਪਰ ਫਿਰ ਵੀ ਉਹ ਚੋਰੀ ਕਰਨੀ ਨਹੀਂ ਛੱਡਦਾ ਪਿਆ, ਉਹ ਚੋਰੀ ਕਰੀ ਜਾ ਰਿਹਾ।
ਉਹਨੇ ਕਦੀ ਕਿਹਾ ਮੈਂ ਚੋਰੀ ਛੱਡ ਦਿਆਂ? ਉਹ ਤੇਰੇ ਨਾਲੋਂ ਤਾਂ ਚੋਰ ਦੀ ਆਦਤ ਚੰਗੀ ਰਹਿ ਗਈ, ਜਿਹੜਾ ਗੰਦਾ ਸੁਭਾਅ ਨਹੀਂ ਛੱਡਿਆ। ਇੱਥੇ ਤਾਂ ਦਾਤਾਂ ਮਿਲਣੀਆਂ ਨੇ, ਤੂੰ ਕਿਵੇਂ ਕਹਿ ਦਿੰਦਾ ਕਿ ਅੱਜ ਤੋਂ ਬਾਅਦ ਮੈਂ ਭਜਨ ਕਰਨੇ ਛੱਡ ਦਿੰਦਾ? ਦੂਸਰਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਇੱਕ ਹੁੰਦਾ ਚੋਰ, ਇੱਕ ਹੁੰਦਾ ਬਟਪਾਰ ਡਾਕੂ। ਚੋਰ ਵਿੱਚ ਤੇ ਬਟਪਾਰ ਵਿੱਚ ਤੇ ਡਾਕੂ ਤਿੰਨਾਂ ਥੋੜਾ ਥੋੜਾ ਫਰਕ ਹੈ। ਇਹ ਸ਼੍ਰੇਣੀ ਇਹਨਾਂ ਦੀ ਬਣ ਗਈ ਵੱਖਰੀ ਵੱਖਰੀ। ਚੋਰ ਹਨੇਰੇ 'ਚ ਕੰਮ ਕਰਦਾ ਤੇ ਚੋਰ ਡਰਪੋਕਲ ਹੁੰਦਾ, ਡਾਕੂ ਡਰਪੋਕਲ ਨਹੀਂ ਹੁੰਦਾ। ਡਾਕੂ ਕਈ ਵਾਰੀ ਐਂ ਵੰਗਾਰ ਕੇ ਗੋਲੀ ਚਲਾ ਕੇ ਘਰਦਿਆਂ ਦੇ ਜਾਗਦਿਆਂ ਸਾਹਮਣੇ ਮਾਰ ਕੁੱਟ ਕੇ ਸਭ ਕੁਝ ਲੈ ਜਾਂਦਾ, ਤੇ ਜਿਹੜਾ ਬਾਟਪਾਰ ਹੁੰਦਾ ਨਾ ਉਹ ਚੋਰ ਦੀ ਤਰ੍ਹਾਂ ਡਾਕੂ ਦੀ ਤਰ੍ਹਾਂ ਘਰ ਨਹੀਂ ਜਾਂਦਾ, ਉਹ ਰਾਹ 'ਚ ਬੈਠਾ ਹੁੰਦਾ। ਫਾਹੀ ਪਕੜ ਕੇ ਜਿਹੜਾ ਲੰਘਦਾ ਉੱਤੋਂ ਰੱਸਾ ਸੜਦਾ। ਬਾਟਦਾਰ ਹੁੰਦਾ ਰਸਤਾ, ਰਸਤੇ ਵਿੱਚ ਬੈਠ ਕੇ ਲੁੱਟਣ ਵਾਲਾ। ਹੁਣ ਇੱਕ ਬੰਦਾ ਬਾਟਪਾਰ ਲੁੱਟਿਆ ਗਿਆ, ਉਹਨੂੰ ਲੁੱਟ ਲਿਆ, ਪਕੜਿਆ ਗਿਆ ਰਸਤੇ ਵਿੱਚ ਲੁਟੇਰਾ। ਪਿਆਰੇ ਚੇਤੇ ਰੱਖੋ, ਥਾਂ ਬਦਲ ਜਾਂਦਾ ਪਰ ਆਦਤ ਨਹੀਂ ਜੇ ਛੱਡਦਾ। ਉਹ ਸੜਕਾਂ ਬਦਲ ਜਾਏਗਾ ਪਰ ਕਿਰਤੋਂ ਦਾ ਕੰਮ ਕਰਤੂਤੋਂ ਹੀ ਰਹੇਗੀ, ਦੂਜੇ ਸ਼ਹਿਰ ਜਾ ਕੇ ਠੱਗੀ ਮਾਰੇਗਾ। ਭਾਈ ਸਾਹਿਬ ਕਹਿੰਦੇ ਨੇ ਇੱਕ ਬੰਦਾ ਠੱਗੀ ਮਾਰਨ ਵਾਲਾ ਨਹੀਂ ਸੁਭਾਅ ਛੱਡਦਾ ਪਿਆ। ਤੀਸਰਾ ਬਚਨ ਉਹਨਾਂ ਕਿਹਾ, ਸਿਰਫ ਸਮਝਾਉਣ ਲਈ, ਕਹਿੰਦੇ ਨੇ ਇੱਕ ਇਨਸਾਨ ਵੇਸ਼ਵਾ ਦੇ ਦਰ ਤੇ ਜਾਂਦਾ, ਉਹਨੂੰ ਇਹ ਵੀ ਪਤਾ ਹੈ ਮੇਰੇ ਪੁੱਤਰ ਧੀਆਂ ਨੇ ਸਭ ਕੁਝ ਅੰਦਰੋਂ ਜਾਣਨ ਦੇ ਬਾਵਜੂਦ ਵੀ ਉਹਦੇ ਅੰਦਰ ਦੀ ਗੰਦੀ ਬਿਰਤੀ ਨਹੀਂ ਜਾਂਦੀ, ਉਹਦੇ ਦਰ ਤੇ ਫਿਰ ਵੀ ਤੁਰਿਆ ਜਾਂਦਾ, ਆਦਤ ਨਹੀਂ ਛੱਡਦਾ। ਇੱਕ ਇਨਸਾਨ ਜੂਆ ਖੇਡਦਾ, ਜੂਏ ਵਿੱਚ ਆਪਣਾ ਸਭ ਕੁਝ ਦਾਅ ਤੇ ਲਾ ਕੇ ਖਾਰ ਜਾਂਦਾ ਪਰ ਜੁਆਰੀ ਜੂਆ ਨਹੀਂ ਛੱਡਦਾ। ਮਾੜਾ ਸਮਝਿਓ, ਕਿਤੇ ਮੈਂ ਅਰਥ ਕਰ ਰਿਹਾ ਤੇ ਇਹ ਸਮਝ ਕੇ ਕਹਿ ਦਈਏ ਵੀ ਇਹ ਤੇ ਪੁੱਠੇ ਪਾਸੇ ਦੇ ਅਰਥ ਨੇ, ਨਹੀਂ, ਇਹਦੇ ਤੱਤ ਭਾਵ ਨੂੰ ਲੈਣਾ। ਪਰਮਾਤਮਾ ਦਾ ਸੇਵਕ ਕਿਵੇਂ ਸੋਚਦਾ? ਜੁਆਰੀ ਸਭ ਕੁਝ ਖਾਰ ਕੇ ਵੀ ਪੈਸੇ ਮੰਗ ਕੇ ਕਰਜ਼ਾ ਲੈ ਕੇ ਜੂਆ ਖੇਡਣ ਤੁਰ ਪੈਂਦਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਪੰਜਵਾਂ, ਕਹਿਣ ਲੱਗੇ ਕਿ ਅਮਲੀ ਅਮਲ ਖਾਂਦਾ। ਉਹਨੂੰ ਘਰ ਦੇ ਲੋਕ ਵੀ, ਘਰ ਹੁੰਦਾ ਪੰਜਾਬ ਵਿੱਚ ਤੇ ਖਾਸ ਕਰਕੇ ਨਾ, ਸਾਰੇ ਪੈ ਜਾਂਦੇ, ਇੱਥੋਂ ਤੱਕ ਬੁੱਢੀਆਂ ਵੀ ਅੱਗੋਂ ਮੂੰਹ ਤੇ ਘਰ ਵਾਲੀ ਵੀ ਉਹ ਸ਼ਬਦ ਬੋਲਦੀ ਹੈ, ਉਹ ਸਭ ਕੁਝ ਸੁਣ ਕੇ ਫਿਰ ਸਵੇਰੇ ਪਤੀਲਾ ਜਾ ਕੇ ਭੁੱਕੀ ਦਾ ਰੱਖ ਦਿੰਦੇ, ਸੁਣਦਾ ਵੀ ਹੈ ਨਾ। ਇੱਥੋਂ ਤੱਕ ਘਰ ਵਾਲੀ ਤੋਂ ਵੀ ਬੇਇੱਜ਼ਤੀ ਕਰਾ ਕੇ ਆਪਣਾ ਸੁਭਾਅ ਨਹੀਂ ਛੱਡਦਾ। ਤੇ ਜੇ ਸਾਡੇ ਵਰਗਾ ਕੋਈ ਗਿਆਨੀ ਆ ਜਾ ਕੋਲ ਬਹਿ ਕੇ ਫਿਰ ਦਲੀਲਾਂ ਵੀ ਦਿੰਦਾ ਵੀ ਨਸ਼ੇ ਚਾਹ ਉਗਣ ਨੇ, ਨਸ਼ਾ ਕੀਤਿਆਂ ਹੁੰਦਾ, ਉਹ ਘੰਟਾ ਭਰ ਸਿਰ ਨੀਵਾਂ ਕਰਕੇ ਸੁਣੀ ਜਾਏਗਾ। ਚੇਤੇ ਰੱਖੋ, ਦੀਵਾਨ ਤੋਂ ਬਾਅਦ ਫਿਰ ਜਾ ਕੇ ਆਪਣਾ ਕੰਮ ਕਰ ਲੈਂਦਾ, ਸੁਆਦ ਨਹੀਂ ਛੱਡਿਆ। ਉਹਨੇ ਚਿਰ ਨੂੰ ਡਾਕਟਰ ਕੋਈ ਆ ਗਿਆ, ਉਹਨੇ ਕਿਹਾ ਵੀ ਜੇ ਆ ਖਾਧਾ ਬਿਮਾਰੀ ਲੱਗ ਜਾਣੀ, ਤੂੰ ਮਰ ਜਾਣਾ ਬੜੀ ਛੇਤੀ, ਛੱਡ ਦੇ ਕੰਮ। ਉਹ ਕਹਿੰਦਾ ਚਲੋ ਤੁਸੀਂ ਵੀ ਦੱਸ ਜੋ, ਗੋਲੀਆਂ ਵੀ ਲੈ ਲੈਂਦਾ, ਸਵੇਰੇ ਗੋਲੀ ਵੀ ਖਾ ਲੈਂਦਾ, ਸ਼ਾਮ ਨੂੰ ਫਿਰ ਨਸ਼ਾ ਕਰ ਲੈਂਦਾ। ਆਦਤ ਨਹੀਂ ਛੱਡੀ। ਉਹਨੇ ਗ੍ਰੰਥ ਵੀ ਸੁਣੇ, ਉਹਨੇ ਵੈਦ ਵੀ ਸੁਣੇ, ਉਹਨੇ ਪਰਿਵਾਰ ਵੀ ਸੁਣਿਆ, ਸਭ ਕੁਝ ਸੁਣ ਕੇ ਵੀ ਉਹ ਖਾਈ ਜਾਂਦਾ। ਉਹ ਗੁਰੂ ਕੇ ਸਿੱਖਾ, ਜੇ ਭੈੜੇ ਕੁਕਰਮੀ ਬੰਦੇ ਕੁਕਰਮ ਤੋਂ ਆਪਣਾ ਸੁਭਾਅ ਨਹੀਂ ਤਿਆਗਦੇ ਤੇ ਪਰਮਾਤਮਾ ਦਾ ਸੇਵਕ ਤੇ ਗੁਰੂ ਦਾ ਸਿੱਖ ਕਿਵੇਂ ਕਹਿੰਦਾ? ਲੋਕ ਮੈਨੂੰ ਰੋਕਦੇ ਨੇ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਜਾਣਾ। ਨਹੀਂ, ਜੋ ਮਰਜ਼ੀ ਸਮਾਜ ਕਹਿ। ਭਾਈ ਸਾਹਿਬ ਦਾ ਕਵਿਤ ਹੈ, ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਵੇ ਤਖਤ ਹੈ, ਬੇਸ਼ਵਾ ਰਤ ਬਿਰਥਾ ਪੈ ਮਨ ਮੈਂ ਨਾ ਸ਼ੰਕਾ ਮਾਨੇ, ਜੁਆਰੀ ਨਾ ਸਰਬ ਸਹਾਰਾ ਸ ਠਕਤ ਖੈ, ਅਮਲੀ ਨਾ ਅਮਲ ਤਜਤ ਜੂ ਟਿਕਾਰ ਕੀਏ, ਦੋਖ ਦੁਖ ਲੋਕ ਬੇਦ ਸੁਨਤ ਸ਼ਕਤ ਖੈ, ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗਤ ਛਾੜ ਕਿਉਂ ਸਕਤ ਹੈ। ਗੁਰਸਿੱਖ ਆਪਣਾ ਸੁਭਾਅ ਨਹੀਂ ਛੱਡਦਾ ਤੇ ਪਰਮਾਤਮਾ ਨੇ ਤਾਂ ਇਹੋ ਜਿਹੀਆਂ ਚੀਜ਼ਾਂ ਪੈਦਾ ਕੀਤੀਆਂ। ਬਾਣੀ ਨੇ ਤਾਂ ਸ਼ਬਦ ਵਰਤੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ, ਗੁਣ ਨਾ ਗਵਾਵੈ ਕਬੀਰ ਸੰਤ ਨਾ ਛੱਡੈ ਸੰਤ ਈ, ਜੋ ਕੌਟਕ ਮਿਲੈ ਅਸੰਤ ਮਹਿਲਾ ਕਰ ਕੋਈ ਅੰਗਮ, ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਜੇ ਚੰਦਨ ਸੱਪਾਂ ਚ ਬੈਠਾ ਹੋਇਆ ਜੁਗਾਂ ਦਾ, ਉਹ ਠੰਡ ਦੀ ਸੁਗੰਧੀ ਨੂੰ ਛੱਡਦਾ ਨਹੀਂ ਤੇ ਬੰਦਗੀ ਕਰਨ ਵਾਲਾ ਸਾਖਤਾਂ ਵਿੱਚ ਰਹਿ ਕੇ ਕਿਉਂ ਬੰਦਗੀ ਛੱਡ ਜਾਏ? ਗੁਰਸਿੱਖ ਦਾ ਇੱਕ ਸੁਭਾਅ ਹੈ। ਇਹਦੇ 'ਚ ਮੈਂ ਬੇਨਤੀ ਕਰਾਂ, ਕਿਤੇ ਵੀ ਜਾਓਗੇ ਉੱਥੇ ਇਹ ਵਾਤਾਵਰਨ ਮਿਲਣਾ ਹੀ ਮਿਲਣਾ। ਜੇ ਆਪਾਂ ਸੋਚੀਏ ਨਾ ਵੀ ਉੱਥੇ ਜਾਵਾਂਗੇ ਜਿੱਥੇ ਸਾਰੇ ਬ੍ਰਹਮ ਗਿਆਨੀ ਨੇ ਫੁੱਲਾਂ ਦੀ ਵਰਖਾ ਕਰਨਗੇ, ਕਿਤੇ ਵੀ ਜੇ ਮਿਲਣੇ, ਜਿੱਥੇ ਵੀ ਜਾਵਾਂਗੇ ਉੱਥੇ ਵਿਰੋਧ ਮਿਲੇਗਾ। ਬਸ ਤੂੰ ਆਪਣੇ ਆਪ ਨੂੰ ਸੰਕੋਚ ਵੀ ਤੂੰ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਦੀ ਮੰਜ਼ਿਲ 'ਤੇ ਪਹੁੰਚਣਾ ਹੈ। ਕਦੀ ਵੀ ਸਾਰੀਆਂ ਸਹੂਲਤਾਂ ਬੰਦੇ ਦੀਆਂ ਮਨ ਭਾਉਂਦੀਆਂ ਨਹੀਂ ਮਿਲੀਆਂ। ਮਨ ਪਾਉਂਦੇ ਲੋਕ ਨਹੀਂ ਮਿਲੇ। ਲੋਕਾਂ ਦੀ ਗੱਲ ਛੱਡੋ, ਮਨ ਪਾਉਂਦੀ ਤਾਂ ਘਰ ਦੀ ਔਲਾਦ ਵੀ ਕਦੀ ਰੱਬ ਨਹੀਂ ਸਾਰਿਆਂ ਨੂੰ ਕੁਝ ਦਿੰਦਾ, ਉਹਦੀ ਆਪਣੀ ਖੇਡ ਹੈ। ਅਸੀਂ ਆਪਣੀ ਔਲਾਦ ਵਿੱਚ ਦਿਨ ਕੱਟਣ ਨੂੰ ਤਿਆਰ ਹਾਂ, ਅਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਦਿਨ ਕੱਟਣ ਨੂੰ ਤਿਆਰ ਹਾਂ, ਸਹਿ ਕੇ ਪੁੱਤਰਾਂ ਦੀ ਫਿਰ ਵੀ ਘਰ ਵਿੱਚ ਵੜਦੇ ਹਾਂ। ਉਹ ਭਾਈ ਇਹਦੇ ਘਰ ਵਿੱਚ ਜੇ ਦੁਨੀਆਂ ਕਹਿ ਸਭ ਕੁਝ ਸਹਿ ਲਓ, ਇਹਦੇ ਘਰ ਵਿੱਚ ਵੜਿਆ ਅਖੀਰ ਸੁੱਖ ਮਿਲੇਗਾ, ਸੰਸਾਰ ਵਿੱਚ ਵੜਿਆ ਉਹ ਦੁਖਾਂਤ ਬਣ ਜਾਂਦਾ। ਗੁਰੂ ਜੀ ਕਹਿ ਰਹੇ ਨੇ ਪਰਮਾਤਮਾ ਦਾ ਸੇਵਕ ਕਦੀ ਆਪਣੇ ਸੁਭਾਅ ਨੂੰ ਨਹੀਂ ਛੱਡਦਾ, ਉਹ ਗੁਣ ਗਾਉਂਦਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਆਪਣਾ ਸੁਭਾਅ ਨਹੀਂ ਛੱਡਣਾ। ਤੇ ਅਸਲੀਅਤ ਜਿੰਨੀ ਨਿੰਦਿਆ ਹੁੰਦੀ ਹੈ ਨਾ ਸੱਚੇ ਬੰਦੇ ਦੀ, ਉਹਨਾਂ ਰੱਬ ਨੂੰ ਵੱਧ ਪਿਆਰ ਕਰਦਾ ਸੱਚੇ ਬੰਦੇ ਦੀ, ਕਿਉਂਕਿ ਉਹ ਫਿਰ ਕਿਸੇ ਕੋਲ ਬੋਲਦਾ ਨਹੀਂ, ਆਪਣੀ ਬਿਰਥਾ ਆਪਣੇ ਸਵਾਮੀ ਕੋਲ ਮਾਲਕ ਕੋਲ ਆ ਕੇ ਕਹਿੰਦਾ ਮਾਲਕਾ ਬਸ ਤੂੰ ਹੈ ਮੇਰਾ, ਮੈਂ ਅੰਦਰ ਤੇਰੇ ਨਾਲ ਸਾਂਝਾ ਕਰਨ ਆਇਆ। ਤੇ ਗੁਰੂ ਇੰਨਾ ਖੁਸ਼ ਹੁੰਦਾ ਜਿਹੜਾ ਅੰਦਰ ਗੁਰੂ ਨਾਲ ਸਾਂਝਾ ਕਰਦਾ ਹੈ। ਪਿਆਰਿਓ, ਲੋਕ ਪਰਲੋਕ ਵਿੱਚ ਗੁਰੂ ਆਪਣੇ ਦੀ, ਪਰਮਾਤਮਾ ਆਪਣੇ ਦੀ ਪੱਤ ਟੱਕਦਾ ਹੈ। ਸੁਭਾਅ ਨਾ ਛੱਡੇ, ਪਰਮਾਤਮਾ ਦਾ ਸੇਵਕ ਬੰਦਗੀ ਕਰ ਰਿਹਾ, ਆਪਣੇ ਗੁਣ ਨੂੰ ਰੰਚਕ ਮਾਤਰ ਵੀ ਉਹ ਤਿਆਗਦਾ ਨਹੀਂ। ਇਸ ਤੋਂ ਅਗਲਾ ਬਚਨ ਹੈ, ਜਦੋਂ ਕਿਸੇ ਭਗਤ ਦੀ ਨਿੰਦਿਆ ਕੋਈ ਕਰੇ ਤੇ ਜਾ ਕੇ ਉਹਨੂੰ ਦੱਸੀਏ ਵੀ ਲੋਕ ਤੇਰੀ ਨਿੰਦਿਆ ਕਰ ਰਹੇ ਨੇ, ਉਹ ਨਿੰਦਿਆ ਨੂੰ ਵੀ ਕਈ ਵਾਰੀ ਗੁਣ 'ਚ ਲੈ ਜਾਂਦਾ। ਉਹ ਕਹਿੰਦਾ ਜਿਹੜੇ ਕਰ ਰਹੇ ਨੇ, ਜੇ ਮੇਰੇ 'ਚ ਘਾਟ ਹੈ ਤੇ ਮੈਂ ਇਹਨੂੰ ਸੁਧਾਰਾਂ, ਜੇ ਮੇਰੇ 'ਚ ਇਹ ਊਣਤਾਈ ਹੈ ਮੈਂ ਇਸ ਊਣਤਾਈ ਵਾਲੇ ਪਾਸੇ ਧਿਆਨ ਦਿਆਂ। ਇਹੀ ਕਾਰਨ ਕਿ ਮਹਾਂਪੁਰਖਾਂ ਨੇ, ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਨਿੰਦਿਆ ਕੀਤੀ, ਉਹਨਾਂ ਨੂੰ ਵੀ ਕਈ ਵਾਰੀ ਸ਼ਬਦ ਕਹੇ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਕਿਉਂਕਿ ਨਿੰਦਿਆ ਕਰਨ ਵਾਲਿਓ ਤੁਸੀਂ ਰੋਜ਼ ਸਾਨੂੰ ਦੱਸਦੇ ਪਏ ਹੋ ਕਿ ਮੈਂ ਕਦੀ ਜ਼ਿੰਦਗੀ ਦੇ ਤਾਲ ਤੋਂ ਖੁੰਝ ਨਾ ਜਾ। ਫਿਰ ਉਹ ਕੀ ਬੋਲਦੇ ਨੇ ਜੇ ਕਹੀਏ ਬਾਬਾ ਜੀ ਮਹਾਂਪੁਰਖੋ ਤੁਹਾਡੀ ਨਿੰਦਿਆ ਹੋਈ? ਉਹ ਕਹਿੰਦੇ ਨੇ ਜੋ ਕਿਛ ਕਰੇ ਸੋ ਆਪੇ ਸਵਾਮੀ, ਇਹ ਮੇਰਾ ਵਾਹਿਗੁਰੂ ਹੀ ਤਾਂ ਸਭ ਕੁਝ ਕਰਾਉਂਦਾ ਪਿਆ, ਉਹੀ ਤਾਂ ਖੇਡ ਵਰਤਾਈ ਬੈਠਾ, ਹਰ ਆਪੇ ਕਾਰ ਕਮਾਵੇ, ਆਪੇ ਹੀ ਉਹ ਸੰਸਾਰ ਦੀ ਕਾਰ ਸੰਸਾਰ ਦੇ ਕੰਮ ਕਮਾ ਰਿਹਾ ਚਲਾ ਰਿਹਾ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਦੇਖੋ ਇੱਥੇ ਸ਼ੁਕਰ ਆ ਗਿਆ। ਇਸ ਤੁਕ ਨੂੰ ਥੋੜ੍ਹਾ ਜਿਹਾ ਸਮਝੀਓ, ਜਿਹੜੀ ਮੈਂ ਬੇਨਤੀ ਅਸਲ ਕਰਨੀ ਚਾਹੁੰਦਾ, ਇੱਥੇ ਜੇ ਕੋਈ ਖੋਛਾ ਭਾਂਡਾ ਹੁੰਦਾ ਤੇ ਸਰਾਪ ਦਿੰਦਾ, ਉਹਨਾਂ ਦੀਆਂ ਜੜ੍ਹਾਂ ਪੱਟੀਆਂ ਗਈਆਂ, ਉਹਨਾਂ ਦਾ ਕੁਛ ਨਹੀਂ ਰਹਿਣਾ। ਇੱਥੇ ਹਜ਼ੂਰ ਇੱਕੋ ਦਮ ਨਿੰਦਿਆ ਨੂੰ ਵੀ ਸਿਮਰਨ ਵਾਲੇ ਪਾਸੇ ਲੈ ਗਏ, ਕਹਿਣ ਲੱਗੇ ਪਰਮਾਤਮਾ ਉਹਨਾਂ ਬੰਦਿਆਂ ਦੀ ਕੀ ਔਕਾਤ ਕੁਛ ਬੋਲਣ, ਜਿੰਨੀ ਕੁ ਤੂੰ ਕਿਸੇ ਨੂੰ ਮਦਦ ਦਿੱਤੀ ਉਹਨਾਂ ਕੁਝ ਬੋਲਦੇ ਪਏ। ਫਿਰ ਉਹਦੇ ਵੱਲ ਧਿਆਨ ਤੁਰ ਗਿਆ, ਸੁਰਤ ਨੂੰ ਡਿੱਗਣ ਨਹੀਂ ਦਿੱਤਾ, ਸੁਰਤ ਫਿਰ ਮਾਰਗ ਵੱਲ ਚਲੀ ਗਈ। ਹਰ ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਆਪ ਹੀ ਤੂੰ ਸਾਰਿਆਂ ਵਿੱਚ ਬੈਠਾ ਬੋਲਣੇ। ਇੱਕ ਗੁਰੂ ਕਾ ਸਿੰਘ ਹੋਇਆ ਭਾਈ ਜੱਗਾ ਸਿੰਘ, ਇੱਕ ਭਾਈ ਜੋਗਾ ਸਿੰਘ ਹੋਇਆ, ਇੱਕ ਭਾਈ ਜੱਗਾ ਸਿੰਘ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ। ਇਹ ਬਹੁਤ ਭਾਵਨਾ ਵਾਲਾ ਸਿੱਖ ਸੀ। ਤਵਾਰੀ ਗੁਰੂ ਖਾਲਸਾ 'ਚ ਲਿਖਿਆ ਤਕਰੀਬਨ 100 ਸਾਖੀ ਵਿੱਚ, ਗੁਰਪ੍ਰਤਾਪ ਸੂਰਜ ਵਿੱਚ, ਪੁਰਾਤਨ ਗ੍ਰੰਥ ਜਿਹੜੇ ਨੇ ਤਵਾਰੀ ਗੁਰੂ ਖਾਲਸਾ ਉਹਦੇ ਵਿੱਚ ਲਿਖਿਆ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰਹਿੰਦਾ ਸੀ। ਹਜ਼ੂਰ ਜਦੋਂ ਵਿਸ਼ਰਾਮ ਕਰਨਾ, ਇਹ ਸੁੱਤਿਆਂ ਵੀ ਹਜ਼ੂਰ ਦੀ ਮੁੱਠਾ ਚਾਪੀ ਕਰਦੇ ਰਹਿਣਾ, ਸਤਿਗੁਰੂ ਦੇ ਬਸਤਰ ਵੀ ਧੋ ਲੈਣੇ, ਗੁਰੂ ਜੀ ਦੀ ਹਰ ਵਕਤ ਸੇਵਾ ਵੀ ਤਤਪਰ ਰਹਿਣਾ, ਬੋਲਣਾ ਬਹੁਤ ਘੱਟ, ਬਸ ਇਹਦੀਆਂ ਅੱਖਾਂ ਦੀ ਚਮਕ ਹੁੰਦੀ ਸੀ। ਕਦੀ ਕਦੀ ਹਜ਼ੂਰ ਦੇ ਚਿਹਰੇ ਨੂੰ ਦੇਖ ਕੇ ਅੱਖਾਂ ਭਿੱਜ ਜਾਂਦੀਆਂ ਸਨ, ਬੈਰਾਗ ਆ ਜਾਣਾ, ਬੋਲਣਾ ਨਹੀਂ ਕਿਸੇ ਨਾਲ, ਸੇਵਾ ਕਰੀ ਜਾਣੀ। ਹੁਣ ਉੱਥੇ ਜਿਹੜੇ ਕੜੰਮ ਚੌਧਰੀ ਨੇੜੇ ਹਰ ਥਾਂ ਹੀ ਹੁੰਦੇ ਨੇ, ਉਹਨਾਂ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਵੱਲ ਵੇਖ ਕੇ ਮੁਸਕਰਾਉਂਦੇ ਨੇ, ਇਹਨੂੰ ਹਰ ਵੇਲੇ ਅੱਗੇ ਅੱਗੇ ਭੱਜ ਕੇ ਸੇਵਾ ਕਰਦਾ। ਅਤੇ ਕਈਆਂ ਨੇ ਬਿਰਤੀ ਮਾੜੀ ਵਾਲਿਆਂ ਨੇ ਕਿਹਾ ਤੂੰ ਬੰਦਾ ਬਣ, ਤੂੰ ਜ਼ਿਆਦਾ ਅੱਗੇ ਹੋ ਕੇ ਨਾ ਤੁਰਿਆ ਕਰ, ਜਿਹੜਾ ਕੰਮ ਹੁੰਦਾ ਤੂੰ ਅੱਗੇ ਅੱਗੇ ਭੱਜ ਕੇ ਕਰਨਾ, ਇੱਥੇ ਬੜੇ ਤੇਰੇ ਵਰਗੇ ਆ ਗਏ ਸਾਰੇ ਚਲੇ ਗਏ, ਚਾਰ ਦਿਨਾਂ ਨੂੰ ਤੇਰਾ ਚਾਹ ਵੀ ਲੈ ਜਾਏਗਾ। ਕੁਛ ਨਹੀਂ ਬੋਲਿਆ, ਚੁੱਪ, ਕਿਉਂਕਿ ਉਹਦੇ ਅੰਦਰ ਅੰਤਰ ਆਤਮੇ ਸਿਮਰਨ ਚੱਲ ਰਿਹਾ। ਹਾਂ ਇੱਕ ਗੱਲ ਜ਼ਰੂਰ, ਜੇ जे अंदर सिमरन नहीं ते निंदिया बंदे दा लक तोड़ जांदी है। जे अंदर सच्चाई होवे गुरु होवे फिर यह बिरती कदी खंडांदी नहीं जोड़दी। लोकां बहुत कुछ किया सुन गया। एक दिन सतगुरु की सेवा तो देख के इन्ने खुश होए हजूर ने कोल बिठा के थापड़ा दे दिता। बर्दाश्त ना होया नेड़े दिया नू थापड़ा। अज भाई जग्गा सिंह सेवा करके एकांत विच अपने आसन ते बैठे हनेरे विच मूंह बन के गए उन्हें कुटना शुरू कर दिता। उन्हें कुटिया ज्यो ज्यो कुटन ओदी जबान तो एको शब्द निकले जा वाहिगुरु जा धन गुरु गोबिंद सिंह। सिर्फ गुरु गुरु वाहिगुरु वाहिगुरु शब्द कही जाए अपने वालों उन्हें कुट मार के ये खत्म करके आ गए जी। सवेरे दिन चढ़िया अदम होया जा होया उठिया बस्तर झाड़े शरीर च कुटिया बहुत सी लंघ मारदा होया धन गुरु गोबिंद सिंह दे घर वल फिर तुरिया जाता है। सिखां नूं पता लगा मन चाहिया कह लगे होया कि यह भी पता लग गया भी इहदे कुटिया ते रात जो समान से इहदे कपड़े भी चुके लै गए। धन गुरु गोबिंद सिंह सच्चे पातशाह आप अगे लैण गए प्यार नाल दरबार च लियांदा। गुरु जी ने कोल बिठाया शब्द कह रात तेनूं मारिया किन्ना ने मारिया गुरमुखो आवाजां पहचानियां सन पता सी कि लोग ने। इको दम चरण पकड़ के कह लगा महाराज कौन मारन वाला कौन कुटन वाला अवगुणा नाल भरियावा इत्थे सिखां दे हाथ दियां वजियां ने जमां दे हाथां तों बच जावांगा। देखो शब्द उहदे मालक जमा दे हथां तो बचांगा कौन मैनूं मारन वाला किन्ने मारिया तुसीं कृपा कीता मारिया नहीं तेरे सेवा करन वाले दे हाथ लगे मेरा जन्म सुधारिया किसे दा नां नहीं लिया। हजूर ने उत्थे सीने नाल लाया। इत्थे सूरज प्रकाश ने एक गल कही है पतासा ते पत्थर दोनों मंगाए जिन्हां मारिया सी बैठे वह भी विच संगत दे ने पर उन्हां नूं जमीन वेल नहीं सी देंदी भी खातो कि यह बंदा नाम ही नहीं लै रहा। पत्थर ते पतासा दोनों पानी च पा के ढक दिते ते बाद विच क्या पतासा कढो पत्थर कढो पतासा देखिया विच खुर चुका सी पत्थर हाथ च आ गया। कहन लगे सेवा सारे करन आउंदे ने निंदक बिरती वाले पत्थर ने सालां पर रह के भी कठोर दे कठोर ने। भाई जो जग्गा सिंह तां पतासे दी तरह है जिन्हों कुट के आए वो गुरु विचा भेद हो चुका ये मिल गया। हुण देखो आ तुक ब्रह्म ज्ञान परम पद गुरु जी ने कहा क्योंकि ब्रह्म ज्ञानी कै धीरज एक ज्यो बसदा को खोदै को चंदन ले हर जन राम नाम गुण गावै। फिर अगे हजूर अखीर बचन हर आपे पंच तत् विस्थारा वो कहिंदा वाहिगुरु जी ये पंजां तत्तां दा विस्थार भी तुसी कीता। पंज तत् पौण पानी अगन धरती मिट्टी ते आकाश। हुण जिहड़े पंज तत् ने शांक शास्त्र कहिंदा इन्हां पंजां तत्तां दे पंज गुण ने ते पंज गुणां नूं ग्रहण करन वाले साडे पंज इंद्रे ने। मैं सिर्फ संखेप जी क्योंकि इहदे विच शब्द आया हर आपे पंच तत् विस्तारा विच धातू पंचा पावे पंज तत् ने पर धातु की है। धातु इन्हां पंजां तत्तां दे विचों निकले हुए दोष ने गुण भी ने वो दोष भी ने। हुण पवन एक पानी एक तत् है पर इहदा जिहड़ा गुण है वह रस है ते इसदा इंद्रा जिहड़ा वह जबान है। यह जिहड़ा साडी जबान है ना इहदे च पानी क्यों हर वेले रहिंदा है। इत्थों तक मैं कई बार सोचना कि जिन्हां लोकां दे अंदर पानी नहीं बनता उन्हां नूं कई बार दवाई दित्ती जांदी उन्हां दे अंदर तरल बने ये असल विच पानी दे तत् दा इंद्र है ते इस इंद्रे दा जिहड़ा गुण है वह रस है। जबान रस सक सकदी इस तों अगे पानी तों अगे आपां लै लईए पौण पौण इक तत् है ते इहदा जिहड़ा गुण है वह स्पर्श है क्योंकि हवा लगे स्पर्श करे तो इहदा जिहड़ा इंद्र है आ साडी चमड़ी है। मन नहीं कदी गर्मी तत्ते ठंडे नूं महसूस करदा चमड़ी करदा चमड़ी नूं आपां बचाने आ ना। इह इंद्रा है पौण दा
ਉਸ ਤੋਂ ਅੱਗੇ ਹੈ ਅਗਨ। ਅਗਨ ਦਾ ਜਿਹੜਾ ਗੁਣੇ ਉਹ ਵੇ ਰੂਪ, ਤੇ ਇਹਦਾ ਇੰਦਰਾ ਅੱਗ ਦਾ ਜਿਹੜਾ ਉਹ ਅੱਖਾਂ ਨੇ। ਵੇਖੋ ਕੈਸੀ ਖੇਡ, ਇਹ ਜੇ ਅੱਖਾਂ ਵਿੱਚ ਜੋਤ ਹੈ, ਪਰ ਇਹ ਜੋਤ ਵੀ ਤਾਂ ਕੰਮ ਕਰੇਗੀ ਜੇ ਬਾਹਰੋਂ ਜੋਤ ਹੈ ਤਾਂ। ਇਹਨੂੰ ਥੋੜਾ ਸਮਝੋ, ਹਨੇਰਾ, ਅੱਖਾਂ ਖੁੱਲੀਆਂ ਨੇ, ਬੰਦਾ ਡਿੱਗ ਪੈਂਦਾ, ਸੂਰਜ ਨਿਕਲੇ ਵਿੱਚ ਹੀ ਅੱਖਾਂ ਦੇਖਦੀਆਂ ਨੇ, ਕਿਉਂਕਿ ਇਹ ਅੱਗ ਦਾ ਇੰਦਰਾ ਹੈ, ਇਹ ਰੂਪ ਦੇਖਦਾ, ਪਰ ਰੂਪ ਤਾਂ ਦਿਸੇਗਾ ਜੇ ਬਾਹਰੋਂ ਅਗਨ ਹੋਵੇਗੀ ਤਾਂ। ਬਾਹਰੋਂ ਚਾਨਣ ਤਾਂ ਅੱਖਾਂ ਕੰਮ ਕਰਦੀਆਂ, ਹਨੇਰੇ 'ਚ ਕਿੱਥੇ ਦਿਸਦਾ। ਉਸ ਤੋਂ ਅਗਲਾ ਜਿਹੜਾ ਹੈ, ਪੌਣ ਹੋ ਗਈ, ਪਾਣੀ ਹੋ ਗਿਆ, ਅੱਗ ਹੋ ਗਈ, ਮਿੱਟੀ। ਜਿਹੜੀ ਮਿੱਟੀ ਹੈ ਇਹਦਾ ਗੁਣ ਹੈ ਗੰਧ, ਤੇ ਗੰਧ ਦਾ ਜਿਹੜਾ ਇੰਦਰਾ ਉਹ ਸਾਡਾ ਨੱਕ ਹੈ, ਇਹਦਾ ਜ਼ਮੀਨ ਨਾਲ ਸੰਬੰਧ ਹੈ। ਪੰਜਵਾਂ ਹੈ ਆਕਾਸ਼, ਸਪੇਸ। ਆਕਾਸ਼ ਜਿਹੜਾ ਇਹਦਾ ਗੁਣ ਹੈ ਸ਼ਬਦ, ਇਹਨੂੰ ਸਮਝੀਏ। ਆਕਾਸ਼ ਕਈ ਵਾਰੀ ਇਸਲਾਮ ਨੇ ਸਿਰਫ ਚਾਰ ਤੱਤ ਮੰਨੇ ਨੇ, ਆਕਾਸ਼ ਨਹੀਂ ਮੰਨਿਆ। ਗੁਰਮਤ ਨੇ ਪੰਜਾਂ ਤੱਤਾਂ ਨੂੰ ਮੰਨਿਆ, ਪੰਜ ਤੱਤ ਕੋ ਕਰ ਤੁਦ ਸ੍ਰਿਸ਼ਟ ਸਭ ਸਾਜੀ, ਪੰਜ ਤੱਤ ਕੋ ਤਨ ਰਚਿਓ। ਹੁਣ ਇਹ ਜਿਹੜਾ ਆਕਾਸ਼ ਹੈ, ਸਪੇਸ ਹੈ, ਇਹਦਾ ਜਿਹੜਾ ਗੁਣ ਹੈ ਉਹ ਸ਼ਬਦ ਹੈ। ਹੁਣ ਇੱਥੇ ਆਪਾਂ ਬੋਲਦੇ ਹਾਂ ਫੋਨ 'ਚ, ਤੇ ਇੰਡੀਆ 'ਚ ਅੱਗੇ ਸ਼ਬਦ ਸੁਣਾਈ ਦੇ ਰਿਹਾ, ਕੌਣ ਸੀ? ਭਾਵੇਂ ਕਿ ਸਾਇੰਸ ਬਹੁਤ ਖੋਜ ਕਰ ਗਈ ਹੈ, ਪਰ ਸਪੇਸ ਵਿੱਚ ਇੱਕ ਉੱਡੀ ਕੋਈ ਤਰ੍ਹਾਂ ਦੀ ਸ਼ਬਦ ਨੂੰ ਲੈ ਕੇ ਕਰੋੜਾਂ ਕੋ ਦੂਰ ਚਲੀ ਜਾਂਦੀ ਹੈ। ਇਹ ਆਕਾਸ਼ ਤੱਤ ਹੈ, ਇਹਦਾ ਇੰਦਰਾ ਸ਼ਬਦ ਹੈ, ਵਾਹਿਗੁਰੂ ਗੁਣ ਸ਼ਬਦ ਹੈ, ਤੇ ਇਹਦਾ ਇੰਦਰਾ ਕੰਨ ਹੈ। ਗੁਰੂ ਜੀ ਨੇ ਕਿਹਾ